ਫਤਿਹ ਸ਼ਾਹ ਅਗਵਨ ਕੋ ਸੁਣਿਓ ਜਬੈ ਗੁਰ ਸੈਨ ਹਰਕ ਭਇਓ ਬੀਰ ਨਿਰਦੈ ਤੀਰ ਸਹਿਤ ਚਿਤ ਹੈ ਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਪਿਛਲੇ ਪੈਰਾਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ, ਜੋ ਪੰਥ ਦੇ ਮਹਾਨ ਵਿਦਵਾਨ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਲਿਖੀ। ਕਲਗੀਧਰ ਪੰਥ ਦੇ ਵਾਲੀ ਚਿੱਟਿਆਂਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੰਗੀ ਤਿਆਰੀਆਂ ਕਰ ਲਈਆਂ ਹਨ। ਸਾਰੇ ਸੂਰਮਿਆਂ ਵਿੱਚ ਸ਼ਸਤਰ ਹਥਿਆਰ ਵੰਡ ਦਿੱਤੇ ਹਨ। 100 ਨਵਾਂ ਘੋੜਾ ਜੋ ਕਸ਼ਮੀਰ ਤੋਂ ਇੱਕ ਸੌਦਾਗਰ ਸਿੱਖ ਖਰੀਦ ਕੇ ਲਿਆਇਆ, ਇਹ ਘੋੜੇ ਵੇਖ ਕੇ ਵੀ ਸਤਿਗੁਰਾਂ ਨੇ ਸੂਰਮਿਆਂ ਬਹਾਦਰਾਂ ਯੋਧਿਆਂ ਵਿੱਚ ਤਕਸੀਮ ਕਰ ਦਿੱਤੇ ਹਨ। ਉਧਰ ਰਾਜਾ ਫਤਿਹ ਸ਼ਾਹ ਆਪਣੇ ਕੁੜਮ ਭੀਮ ਚੰਦ ਨੂੰ ਖੁਸ਼ ਕਰਨ ਵਾਸਤੇ ਗੁਰੂ ਸਾਹਿਬ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਵਿਸਾਰ ਕੇ, ਜਿਹੜੇ ਪਰਉਪਕਾਰ ਸਤਿਗੁਰਾਂ ਨੇ ਇਹਦੇ ਤੇ ਕੀਤੇ ਉਹਨਾਂ ਨੂੰ ਭੁਲਾ ਕੇ ਫੌਜ ਤਿਆਰ ਕਰਕੇ ਸਤਿਗੁਰੂ ਜੀ ਤੇ ਹਮਲਾ ਕਰਨ ਵਾਸਤੇ ਤਿਆਰੀ ਕਰ ਲਈ ਔਰ ਬੜਾ ਵੱਡਾ ਭਾਰੀ ਦਲ ਲੈ ਕੇ ਫੌਜ ਲੈ ਕੇ ਇਹ ਸ੍ਰੀਨਗਰ ਤੋਂ ਚੱਲ ਪਿਆ। ਇੱਧਰ ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧਿਆਂ ਨੂੰ ਚਾਉ ਚੜ ਗਿਆ। ਇਹ ਸੁਣ ਕੇ ਕਿ ਹੁਣ ਅਸੀਂ ਜੰਗ ਦੇ ਮੈਦਾਨ ਵਿੱਚ ਲੜਾਂਗੇ, ਜੂਝਾਂਗੇ, ਬੜਾ ਭਾਰੀ ਉਤਸ਼ਾਹ ਹੈ ਸਤਿਗੁਰਾਂ ਦੇ ਸੂਰਮਿਆਂ ਬਹਾਦਰਾਂ ਵਿੱਚ ਲੜਨ ਦਾ। ਖੁਦ ਕਲਗੀਧਰ ਦੇ ਮਨ ਵਿੱਚ ਵੀ ਇੱਛਾ ਹੈ ਆਪਣੇ ਜੀਵਨ ਦਾ ਪਹਿਲਾ ਜੰਗ ਲੜਨ ਦੀ। ਕਲਗੀਧਰ ਦੇ ਜੀਵਨ ਦਾ ਇਹ ਪਹਿਲਾ ਜੰਗ ਹੈ, ਪ੍ਰਥਮ ਜੰਗ ਹੈ, ਭੰਗਾਣੀ ਦਾ ਜੰਗ। ਤੋ ਸਤਿਗੁਰਾਂ ਦੇ ਅੰਦਰ ਵੀ ਬੜਾ ਚਾਉ ਹੈ। ਇਸ ਤਰ੍ਹਾਂ ਜਾਪਦਾ ਹੈ ਮਾਨੋ ਜਿਵੇਂ ਸਾਰੇ ਸੂਰਮਿਆਂ ਦੇ ਅੰਦਰ ਵੀਰ ਰਸ ਜਾਗ ਪਿਆ ਹੋਵੇ ਔਰ ਵੀਰ ਰਸ ਦੇ ਨਾਲ ਸੂਰਮੇ ਭਰੇ ਹੋਏ, ਵੀਰ ਰਸ ਦੇ ਰੰਗ ਦੇ ਵਿੱਚ ਭਰੇ ਹੋਏ, ਬੜੇ ਚਾਉ ਦੇ ਨਾਲ ਆਪਣੇ ਆਪਣੇ ਹਥਿਆਰਾਂ ਨੂੰ ਚਲਾ ਕੇ ਵੇਖਦੇ ਨੇ। ਇਹ ਕਥਾ ਆਪਾਂ ਕੱਲ ਦੇ ਪ੍ਰਸੰਗਾਂ ਵਿੱਚ ਸਰਵਣ ਕੀਤੀ ਹੈ। ਆਓ, ਜਿਵੇਂ ਉਧਰੋਂ ਪਹਾੜੀ ਚੱਲ ਪਏ ਨੇ ਰਾਜਾ ਫਤਿਹ ਸ਼ਾਹ ਆਪਣਾ ਬੜਾ ਵੱਡਾ ਦਲ ਲੈ ਕੇ ਸ੍ਰੀਨਗਰ ਤੋਂ, ਕਿਉਂਕਿ ਪਹਾੜੀ ਰਸਤਾ ਬੜਾ ਬਿਖਮ ਰਸਤਾ ਸੀ, ਔਖਾ ਰਸਤਾ ਸੀ। ਹੁਣ ਵੀ ਜਾਣਾ ਹੋਵੇ ਤਾਂ ਵੀ ਔਖੇ ਰਸਤੇ ਨੇ, ਪਰ ਉਹਨਾਂ ਸਮਿਆਂ ਵਿੱਚ ਤਾਂ ਹੋਰ ਵੀ ਜ਼ਿਆਦਾ ਕਠਿਨ ਰਸਤੇ ਸਨ, ਘੋੜਿਆਂ 'ਤੇ ਚੱਲ ਕੇ ਆਉਣਾ। ਤੋ ਬੜਾ ਔਖਾ ਰਸਤਾ ਸੀ ਸ੍ਰੀਨਗਰ ਤੋਂ ਪਾਉਂਟਾ ਸਾਹਿਬ ਆਉਣ ਤੱਕ ਦਾ। ਉਹ ਰਸਤਾ ਤੈਅ ਕਰਦਾ ਹੋਇਆ ਮੰਜ਼ਲ ਦਰ ਮੰਜ਼ਲ ਚੱਲਦਾ ਆ ਰਿਹਾ। ਆਓ ਇੱਧਰ ਸਤਿਗੁਰੂ ਜੀ ਦੇ ਸੂਰਮਿਆਂ ਦੀ ਕਥਾ ਸਰਵਣ ਕਰੀਏ। ਔਰ ਉਹ ਜਿਹੜੇ 500 ਪਠਾਨ ਮਹਾਰਾਜ ਜੀ ਨੇ ਆਪਣੇ ਕੋਲ ਭਰਤੀ ਕੀਤੇ ਸਨ, ਉਹਨਾਂ ਵਿੱਚੋਂ ਕੁਝ ਕਿਵੇਂ ਗੀਦੀ ਬਣ ਗਏ, ਕਾਇਰ ਬਣ ਗਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਕਲਗੀਧਰ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੀਏ ਜੀ ਸਤਨਾਮ
ਹੇਰੇ ਵਾਹਿਗੁਰ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਫਤਿਹ ਸ਼ਾਹ ਅਗਵਨ ਕੋ ਸੁਣਿਓ ਜਬੈ ਗੁਰ ਸੈਨ।
ਸਤਿਗੁਰੂ ਜੀ ਦੀ ਸੈਨਾ ਨੇ, ਮਹਾਰਾਜ ਜੀ ਦੇ ਸੂਰਮਿਆਂ ਨੇ, ਬਹਾਦਰਾਂ ਯੋਧਿਆਂ ਨੇ ਜਦੋਂ ਰਾਜੇ ਫਤਿਹ ਸ਼ਾਹ ਦਾ ਆਗਮਨ ਸੁਣਿਆ ਕਿ ਫਤਿਹ ਸ਼ਾਹ ਆਪਣਾ ਦਲ ਲੈ ਕੇ, ਆਪਣੀਆਂ ਫੌਜਾਂ ਲੈ ਕੇ ਸ੍ਰੀਨਗਰ ਤੋਂ ਚੜ ਕੇ ਆ ਰਿਹਾ।
ਹਰਕ ਪਯੋ ਵੀਰ ਨਿਰਦਾ ਤਰ ਤੀਰ ਸਹਿਤ ਚਿਤ ਪੈਨਾ।
ਔਰ ਸੂਰਮਿਆਂ ਅੰਦਰ ਬੜੀ ਖੁਸ਼ੀ ਹੋਈ, ਬੜਾ ਚਾਉ ਜਾਗਿਆ ਮਹਾਰਾਜ ਜੀ ਦੇ ਸੂਰਮਿਆਂ ਬਹਾਦਰਾਂ ਵਿਚ, ਆਉਣ ਦਿਓ ਫਤਿਹ ਸ਼ਾਹ ਨੂੰ, ਆਪਣਾ ਦਲ ਲੈ ਕੇ ਲੜਾਂਗੇ, ਜੂਝਾਂਗੇ ਔਰ ਇਨ੍ਹਾਂ ਪਹਾੜੀਆਂ ਨਾਲ ਐਸਾ ਲੜਾਂਗੇ, ਖੂਬ ਲੜਾਂਗੇ ਕਿ ਜਿਸ ਲੜਾਈ ਨੂੰ ਵੇਖ ਕੇ ਪਹਾੜੀਏ ਦੰਦਾਂ ਥੱਲੇ ਉਂਗਲੀਆਂ ਚਬਾਉਣਗੇ। ਏਦਾਂ ਦਾ ਧੀਰਜ ਤੇ ਏਦਾਂ ਦਾ ਠਰੰਮਾ ਸਤਿਗੁਰਾਂ ਦੇ ਸੂਰਮਿਆਂ ਦੇ ਅੰਦਰ ਹੈ। ਲੜਨ ਦੇ ਵਾਸਤੇ ਬੜੀ ਭਾਰੀ ਖੁਸ਼ੀ ਹੈ, ਪਰ ਇਨ੍ਹਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਭੈ ਨਹੀਂ ਹੈ, ਡਰ ਨਹੀਂ ਹੈ, ਡਰ ਤੋਂ ਰਹਿਤ ਹਨ, ਭੈ ਤੋਂ ਰਹਿਤ ਹਨ।
ਕਾਤਰ ਕੰਪਤੀ ਤਰ ਤਰਾਸਾ।
ਔਰ ਜਿਹੜੇ ਕਾਤਰ ਨੇ, ਕਾਤਰ ਕਹਿੰਦੇ ਨੇ ਕਾਇਰਾਂ ਨੂੰ, ਗੀਦੀਆਂ ਨੂੰ, ਕਮਦਲਿਆਂ ਨੂੰ, ਉਹਨਾਂ ਨੇ ਜਦੋਂ ਸੁਣਿਆ ਕਿ ਸੂਰਮੇ ਚੜ ਕੇ ਆ ਰਹੇ ਨੇ, ਫਤਿਹ ਸ਼ਾਹ ਫੌਜ ਲੈ ਕੇ ਆ ਰਿਹਾ, ਕਾਇਰਾਂ ਦੇ ਸੁਣ ਕੇ ਮਨ ਡਰ ਗਏ, ਉਹਨਾਂ ਦੇ ਮਨ ਜਿਹੜੇ ਸਨ ਕਾਇਰਾਂ ਦੇ ਉਹ ਕੰਬਣ ਲੱਗੇ ਹਨ।
ਆਏ ਅਚਾਨਕ ਸਮੇਂ ਬਿਨਾਸਾ।
ਕਾਇਰ ਡਰ ਗਏ, ਕਾਇਰਾਂ ਦੇ ਹਿਰਦੇ ਡਰ ਗਏ, ਬਹੁਤ ਜ਼ਿਆਦਾ ਭੈ ਭੀਤ ਹੋ ਕੇ ਕੰਬ ਗਏ ਔਰ ਐਸਾ ਡਰੇ, ਉਸ ਡਰ ਦੇ ਨਾਲ ਸੋਚਦੇ ਨੇ ਕਿ ਹੁਣ ਤਾਂ ਅੰਤਕਾਲ ਸਾਡਾ ਨੇੜੇ ਆ ਪਹੁੰਚਿਆ, ਹੁਣ ਤਾਂ ਸਮਝ ਲਓ ਸਾਡਾ ਵਿਨਾਸ਼ ਜਿਹੜਾ ਹੈ ਉਹ ਅਚਾਨਕ ਹੀ ਆਣ ਪਹੁੰਚਿਆ ਹੈ।
ਸਭ ਰਾਜਨ ਕੀ ਫੌਜ ਵਡੇਰੇ।
ਔਰ ਉਹ ਕਾਇਰੇ ਵੀ ਸੋਚ ਰਹੇ ਨੇ ਕਿ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਦਾ ਬੜਾ ਵੱਡਾ ਦਲ ਹੈ, ਉਹਨਾਂ ਦੀਆਂ ਬੜੀਆਂ ਵੱਡੀਆਂ ਭਾਰੀ ਫੌਜਾਂ ਹਨ, ਬਹੁਤ ਵੱਡੀ ਸੈਨਾ ਪਹਾੜੀਆਂ ਨੇ ਇਕੱਠੀ ਕੀਤੀ ਹੈ।
ਕੋ ਲੜ ਸਕੈ ਅਲਪ ਨਿਜ ਹੇਰੇ।
ਕੌਣ ਹੈ ਐਸਾ ਜਿਹੜਾ ਉਹਨਾਂ ਨਾਲ ਲੜ ਸਕੇ, ਉਹਨਾਂ ਨਾਲ ਜੰਗ ਕਰ ਸਕੇ, ਯੁੱਧ ਕਰ ਸਕੇ? ਅਸੀਂ ਤਾਂ ਥੋੜੇ ਜਿਹੇ ਹਾਂ ਗਿਣਤੀ ਚ, ਉਹ ਹਜ਼ਾਰਾਂ ਦੀ ਗਿਣਤੀ ਚ ਨੇ, ਅਸੀਂ ਸੈਂਕੜਿਆਂ ਦੀ ਗਿਣਤੀ ਵਿਚ ਹਾਂ, ਕਿਵੇਂ ਉਹਨਾਂ ਨਾਲ ਅਸੀਂ ਲੜਾਂਗੇ, ਕਿਵੇਂ ਲੜ ਕੇ ਉਹਨਾਂ ਨਾਲ ਪੂਰੇ ਪਵਾਂਗੇ? ਏਦਾਂ ਜਿਹੜੇ ਕਾਇਰ ਤੇ ਗੀਦੀ ਨੇ ਉਹ ਆਪਣੇ ਮਨਾਂ ਵਿਚ ਇਸ ਤਰ੍ਹਾਂ ਦੀਆਂ ਸੋਚਾਂ ਸੋਚ ਰਹੇ ਨੇ।
ਉਤੇ ਪੰਜ ਸੈ ਰੱਖੇ ਪਠਾਨ।
ਇਹ ਕਾਇਰ ਕਿਹੜੇ ਨੇ? ਜਿਹੜੇ ਮਹਾਰਾਜ ਜੀ ਨੇ 500 ਪਠਾਨ ਆਪਣੇ ਕੋਲ ਰੱਖੇ ਸਨ। ਪੀਰ ਬੁੱਧੂ ਸ਼ਾਹ ਦੀ ਕਥਾ ਆਪਾਂ ਸਡੋਰੇ ਵਾਲਿਆਂ ਦੀ ਪਿੱਛੇ ਸੁਣੀ ਹੈ। ਇਹਨਾਂ ਨੇ ਸਿਫਾਰਿਸ਼ ਕੀਤੀ ਸੀ, ਇਹ ਦਾਮਲਾ ਪਿੰਡ ਹੈ ਕਰਨਾਲ ਦੇ ਲਾਗੇ, ਉਥੋਂ ਦੇ ਰਹਿਣ ਵਾਲੇ ਸੀ। ਔਰੰਗਜ਼ੇਬ ਨੇ ਧੱਕੇ ਮਾਰ ਕੇ ਕੱਢ ਦਿੱਤਾ ਸੀ ਫੌਜ ਵਿੱਚੋਂ ਇਹਨਾਂ ਦੀ ਕਿਸੇ ਗੁਸਤਾਖੀ ਤੋਂ, ਤੇ ਹੁਕਮ ਕੀਤਾ ਸੀ ਕਿ ਕੋਈ ਇਹਨੂੰ ਆਪਣੇ ਕੋਲ ਭਰਤੀ ਨਾ ਕਰੇ, ਤੇ ਕੋਈ ਇਹਨਾਂ ਨੂੰ ਭਰਤੀ ਨਹੀਂ ਸੀ ਕਰਦਾ। ਫਿਰ ਪੀਰ ਬੁੱਧੂ ਸ਼ਾਹ ਨੇ ਇਹਨਾਂ ਦੀ ਸਿਫਾਰਿਸ਼ ਕਰਕੇ ਦਸਵੇਂ ਪਾਤਸ਼ਾਹ ਦੇ ਕੋਲ ਇਹਨਾਂ ਨੂੰ ਭਰਤੀ ਕਰਵਾਇਆ। ਜਦੋਂ ਤੱਕ ਤੇ ਪੈਸਾ ਮਿਲਦਾ ਰਿਹਾ, ਖੁਲਵੇਲੀਆਂ ਖਾਂਦੇ ਰਹੇ ਖਾਂਦੇ ਰਹੇ। ਹੁਣ ਜਦੋਂ ਵੇਖਿਆ ਵੀ ਜੰਗ ਦਾ ਸਮਾਂ, ਜਿਹਦੇ ਕਰਕੇ ਰੱਖਿਆ ਤਾਂ ਜੰਗ ਯੁੱਧ ਵਾਸਤੇ ਸੀ ਨਾ ਇਹਨਾਂ ਨੂੰ, ਪਰ ਹੁਣ ਵੇਖਿਆ ਜਦੋਂ ਜੰਗ ਯੁੱਧ ਦਾ ਸਮਾਂ ਆ ਪਹੁੰਚਿਆ ਤੇ ਆਹ ਜਿਹੜੇ 500 ਪਠਾਨ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਕੋਲ ਭਰਤੀ ਕੀਤੇ ਸਨ।
ਚਾਰ ਖਾਨ ਸਿਰਦਾਰ ਮਾਨ।
ਇਹਨਾਂ ਦੇ ਚਾਰ ਜਰਨੈਲ ਸੀ, ਚਾਰ ਇਹਨਾਂ ਦੇ ਜਥੇਦਾਰ ਸਨ। ਇਹਨਾਂ 500 ਪਠਾਣਾਂ ਨੂੰ ਚਾਰ ਜਿਹੜੇ ਜਥੇਦਾਰ ਸਨ, ਇਹਨਾਂ ਦੇ ਸਰਦਾਰ ਸਨ, ਉਹ ਇਹਨਾਂ ਸਾਰਿਆਂ ਨੂੰ ਸੰਭਾਲ ਕੇ ਰੱਖਦੇ ਸਨ।
ਅਪਰ ਮੁਖੀ ਮਿਲ ਕੇ ਸਭ ਇੱਕ ਥਲ।
ਉਹ ਜਿਹੜੇ ਚਾਰੇ ਸਰਦਾਰ ਖਾਨ ਸੀ ਤੇ ਹੋਰ ਵੀ ਜਿਹੜੇ ਫੌਜ ਦੇ ਕੁਝ ਮੁਖੀਏ ਬੰਦੇ ਸਨ, ਇਹ 20-50 ਬੰਦੇ ਇੱਕ ਜਗ੍ਹਾ ਤੇ ਇਕੱਠੇ ਹੋਏ ਹਨ।
ਲਗੇ ਵਿਚਾਰਨ ਪਰ ਥਲ ਨਿਜ ਜਾ ਬਲ। ਲਗੇ ਵਿਚਾਰਨ ਪਰ ਬਲ ਨਿਜ ਬਲ।
ਉਸ ਵਕਤ ਇਹ ਜਿਹੜੇ ਪਠਾਨ ਸਨ ਆਪਣਾ ਬਲ ਤੇ ਦੂਸਰੇ ਦਾ ਬਲ ਵੇਖਣ ਲੱਗੇ, ਵਿਚਾਰਨ ਲੱਗੇ, ਵਿਚਾਰ ਕਰਨ ਲੱਗੇ ਕਿ ਸਾਡੇ ਕੋਲ ਕਿੰਨੀ ਕੁ ਤਾਕਤ ਹੈ, ਜਿਹੜੇ ਗੁਰੂ ਜੀ ਦੇ ਸੂਰਮਿਆਂ ਦੇ ਸਮੇਤ ਅਸੀਂ ਕਿੰਨੇ ਕੁ ਤਾਕਤਵਰ ਹਾਂ। ਤੇ ਉਧਰ ਜਿਹੜੇ ਪਹਾੜੀ ਰਾਜੇ ਆ ਰਹੇ ਨੇ ਉਹਨਾਂ ਵਿੱਚ ਕਿੰਨਾ ਕੁ ਬਲ ਹੈ। ਏਦਾਂ ਆਪਣਾ ਤੇ ਪਰਾਇਆ ਬਲ ਇਹ ਵਿਚਾਰਨ ਲੱਗੇ ਹਨ।
ਗੁਰ ਟਿਗ ਬਦ ਹਮਰੋ ਇੱਕ ਡੇਰਾ, ਪਾਰ ਲਗਨ ਕੋ ਪਰੈ ਕਨੇਰਾ।
ਇਹ ਹੁਣ ਪਠਾਨ ਆਪਸ ਵਿੱਚ ਗੱਲਾਂ ਕਰਦੇ ਇੱਕ ਦੂਜੇ ਨਾਲ, ਜਿਹੜੇ ਇਹਨਾਂ ਦੇ ਚਾਰ ਮੁਖੀ ਸਰਦਾਰ ਸੀ, ਹਯਾਤ ਖਾਂ, ਭੀਖਣ ਖਾਂ ਹੋਣੀ, ਆਪਸ ਵਿੱਚ ਗੱਲਾਂ ਕਰਦੇ ਨੇ। ਕਹਿੰਦੇ ਜੀ ਗੁਰੂ ਸਾਹਿਬ ਦੇ ਕੋਲ ਸਿਰਫ ਸਾਡਾ ਹੀ ਇੱਕ ਵੱਡਾ ਡੇਰਾ ਹੈ, ਅਸੀਂ 500 ਦੀ ਗਿਣਤੀ ਵਿੱਚ ਹਾਂ, ਬਾਕੀ ਜਿਹੜੇ ਸਤਿਗੁਰਾਂ ਦੇ ਸੂਰਮੇ ਸਨ ਕੋਈ 100 ਦੀ ਗਿਣਤੀ ਵਿੱਚ ਜਥਾ ਸੀ, ਕੋਈ 200, ਕੋਈ 300, ਅਸੀਂ ਇਕੱਠੇ 500 ਜਥੇ ਦੇ ਵਿੱਚ ਹਾਂ, ਇੱਕ ਸਾਡਾ ਹੀ ਸਭ ਤੋਂ ਵੱਡਾ ਡੇਰਾ ਗੁਰੂ ਜੀ ਦੇ ਕੋਲ ਹੈ। ਇਸ ਕਰਕੇ ਜੇ ਜੰਗ ਹੋਇਆ ਤੇ ਜੰਗ ਦਾ ਸਾਰਾ ਭਾਰ ਸਾਡੇ ਸਿਰ ਤੇ ਆਉਣਾ। ਇਹ ਪਠਾਨ ਇਸ ਤਰ੍ਹਾਂ ਸੋਚ ਰਹੇ ਨੇ, ਗੱਲਾਂ ਕਰ ਰਹੇ ਨੇ, ਕਹਿੰਦੇ ਜੰਗ ਹੋਇਆ ਤੇ ਯੁੱਧ ਦਾ, ਲੜਾਈ ਦਾ ਜਿੰਨਾ ਭਾਰ ਹੈ ਉਹ ਸਾਡੇ ਸਿਰ ਤੇ ਆਵੇਗਾ।
ਕੌਮ ਖਾਨ ਕੀ ਹੋਤ ਬਹਾਦਰ,
ਸਾਡੇ ਖਾਨਾਂ ਦੀ ਜਿਹੜੀ ਬਹਾਦਰ ਕੌਮ ਹੈ, ਸਾਡੇ ਖਾਨਾਂ ਦੀ ਪਠਾਣਾ ਦੀ ਬਹਾਦਰ ਕੌਮ ਹੈ।
ਯਾਂ ਤੇ ਰਾਖਤ ਹੈ ਬਹੁ ਸਾਦਰ,
ਇਸੇ ਕਰਕੇ ਸਾਨੂੰ ਬੜੇ ਸਤਿਕਾਰ ਨਾਲ ਰੱਖਦੇ ਨੇ, ਜਿੱਥੇ ਵੀ ਰੱਖਦੇ ਨੇ ਸਤਿਕਾਰ ਨਾਲ ਰੱਖਦੇ ਨੇ। ਗੁਰੂ ਜੀ ਨੇ ਵੀ ਸਾਨੂੰ ਬੜੇ ਸਤਿਕਾਰ ਤੇ ਸਾਦਰ ਅਤਕਾ ਸਤਿਕਾਰ ਨਾਲ ਰੱਖਿਆ ਹੈ।
ਗੁਰ ਟਿਗ ਅਪਰ ਚਮੂ ਬਹੁ ਜਾਤੀ,
ਸਾਡੇ ਤੇ ਹੀ ਸਾਰਾ ਜ਼ੋਰ ਪੈਣਾ ਲੜਾਈ ਦਾ, ਜੰਗ ਦਾ, ਕਿਉਂਕਿ ਬਾਕੀ ਤਾਂ ਗੁਰੂ ਜੀ ਦੇ ਕੋਲ ਜਿੰਨੇ ਸੂਰਮੇ ਨੇ, ਜਿੰਨੀ ਸੈਨਾ, ਉਹ ਤਾਂ ਵੱਖੋ ਵੱਖਰੀਆਂ ਜਾਤਾਂ ਦੇ ਨੇ, ਕੋਈ ਛੀਂਬਾ ਹੈ, ਕੋਈ ਨਾਈ ਹੈ, ਕੋਈ ਵੈਸ਼ ਹੈ, ਕੋਈ ਛੱਤਰੀ ਹੈ, ਕੋਈ ਬ੍ਰਾਹਮਣ ਹੈ, ਇੱਦਾਂ ਵੱਖੋ ਵੱਖਰੀਆਂ ਜਾਤੀਆਂ ਤੇ ਬਰਾਦਰੀਆਂ ਦੇ ਸੂਰਮਿਆਂ ਦੀ ਸੈਨਾ ਹੈ ਗੁਰੂ ਜੀ ਕੋਲ।
ਜਾਣੇ ਕਾ ਸ਼ਸਤਰ ਕੀ ਬਾਤੇ,
ਉਹਨਾਂ ਨੂੰ ਸ਼ਸਤਰਾਂ ਦੀ ਗੱਲ ਦਾ ਕੀ ਪਤਾ, ਜਿਹੜੇ ਇਹਨਾਂ ਨੇ, ਜਿਨ੍ਹਾਂ ਦੇ ਪਿਓ ਦਾਦਿਆਂ ਨੇ ਸਦਾ ਨਾਈਆਂ ਦਾ ਕੰਮ ਕੀਤਾ ਹੈ, ਜਿਨ੍ਹਾਂ ਦੇ ਪਿਓ ਦਾਦੇ ਜੁਲਾਏ ਤੇ ਸਦਾ ਰਜਾਈਆਂ ਬੁਣਦੇ ਰਹੇ ਨੇ, ਖੇਸ ਬੁਣਦੇ ਰਹੇ ਨੇ, ਇਹਨਾਂ ਨੂੰ ਕੀ ਪਤਾ ਸ਼ਸਤਰ ਚਲਾਉਣ ਦਾ ਕਿ ਸ਼ਸਤਰ ਕਿਵੇਂ ਚਲਾਉਣੇ। ਇਹ ਤਾਂ ਨਵੇਂ ਨਵੇਂ ਫੜੇ ਸ਼ਸਤਰ ਇਹਨਾਂ ਨੇ, ਇਹਨਾਂ ਨੂੰ ਸ਼ਸਤਰ ਚਲਾਉਣ ਦੀ ਵਿਦਿਆ ਭਲਾ ਕਿੱਥੇ ਆਉਂਦੀ ਹੈ।
ਅਪਰ ਕਾਰ ਕੋ ਕਰਨੇ ਹਾਰੇ,
ਤਾਂ ਹੋਰ ਕੰਮ ਕਰਨ ਵਾਲੇ ਲੋਕ ਨੇ, ਹੋਰ ਜਿਹੜੀਆਂ ਕਾਰਾਂ ਵਿਹਾਰਾਂ ਨੇ ਉਹ ਕਰਨ ਵਾਲੇ ਲੋਕ ਨੇ, ਲੜਨਾ ਇਹਨਾਂ ਦਾ ਕੰਮ ਨਹੀਂ ਹੈ।
ਲੱਖਾਂ ਸੰਗਰਾਮ ਵਿਚਾਰੇ,
ਇਹਨਾਂ ਨੂੰ ਕੀ ਪਤਾ ਜੰਗ ਯੁੱਧ ਕੀ ਹੁੰਦੇ ਨੇ, ਜੰਗ ਯੁੱਧ ਦੀਆਂ ਨੀਤੀਆਂ ਕੀ ਹੁੰਦੀਆਂ। ਪਠਾਣਾ ਨੂੰ ਇਸ ਗੱਲ ਦਾ ਵੀ ਮਾਣ ਸੀ ਕਿ ਸਾਡੇ ਪਿਓ ਦਾਦੇ ਬੜੇ ਸੂਰਮੇ ਸੀ, ਜ਼ਰੂਰੀ ਤੇ ਨਹੀਂ ਵੀ ਜਿਹਦਾ ਪਿਓ ਦਾਦਾ ਸੂਰਮਾ ਹੋਵੇ ਉਹ ਆਪ ਵੀ ਸੂਰਮਾ ਹੋਵੇ, ਇਹ ਜ਼ਰੂਰੀ ਤਾਂ ਨਹੀਂ ਹੈ। ਕਈਆਂ ਦੇ ਪਿਓ ਤੇ ਦਾਦੇ ਬੜੇ ਸੂਰਮੇ ਹੁੰਦੇ, ਅੱਗੋਂ ਪੋਤਰੇ ਨਲਾਇਕ ਨਿਕਲ ਆਉਂਦੇ ਨੇ, ਇਹ ਉਹਨਾਂ ਵਿੱਚੋਂ ਸੀ। ਕਹਿੰਦੇ ਜੀ ਸਾਡੇ ਪਿਓ ਦਾਦੇ ਵੀ ਸੂਰਮੇ, ਅਸੀਂ ਵੀ ਸੂਰਮੇ, ਇਹਨਾਂ ਨੂੰ ਕਿੱਥੇ ਲੜਨਾ ਆਉਂਦਾ, ਇਹਨਾਂ ਨੂੰ ਕਿੱਥੇ ਸੰਗਰਾਮ ਕਰਨੇ ਆਉਂਦੇ ਨੇ, ਯੁੱਧ ਕਰਨੇ ਆਉਂਦੇ ਨੇ। ਕਈ ਬਰਾਦਰੀਆਂ ਦੇ ਸੂਰਮੇ ਗੁਰੂ ਜੀ ਨੇ ਇਕੱਠੇ ਕਰਕੇ ਆਪਣੇ ਕੋਲ ਰੱਖੇ ਹੋਏ ਨੇ।
ਦੇਖੇ ਗਣਰਾਜਨ ਕੀ ਸੈਨਾ, ਭਾਜੈ ਡਰ ਕਰ ਧੀਰਜ ਹੈ ਨਾ।
ਜਦੋਂ ਇਹਨਾਂ ਨੇ ਰਾਜਿਆਂ ਦੀ ਫੌਜ ਵੇਖਣੀ ਹੈ ਨਾ, ਜਦੋਂ ਰਾਜਿਆਂ ਦਾ ਬੜਾ ਵੱਡਾ ਦਲ ਵੇਖਣਾ, ਉਹਨਾਂ ਦੇ ਸੂਰਮਿਆਂ ਨੂੰ ਵੇਖਣਾ, ਇਹਨਾਂ ਨੇ ਵੇਖ ਕੇ ਨੱਠ ਜਾਣਾ, ਭੱਜ ਜਾਣਾ, ਲੜਨਾ ਤੇ ਇਹਨਾਂ ਵਿੱਚੋਂ ਕਿਹਨੇ। ਇਹਨਾਂ ਨੇ ਤਾਂ ਰਾਜਿਆਂ ਦਾ ਦਲ ਵੇਖ ਕੇ ਹੀ ਨੱਠ ਜਾਣਾ, ਭੱਜ ਜਾਣਾ ਹੈ।
ਗੋਰੀ ਤੀਰਨ ਕੀ ਬਹੁ ਮਾਰ,
ਜਦੋਂ ਗੋਲੀਆਂ ਤੇ ਤੀਰਾਂ ਦੀ ਬਹੁਤੀ ਮਾਰ ਚੱਲੀ, ਜਦੋਂ ਸੈਂਕੜੇ ਤੀਰ ਤੇ ਗੋਲੀਆਂ ਚੱਲੀਆਂ,
ਪਰ ਪਰੇ ਜਥਾ ਕੰਨ ਧਾਰ,
ਉਹ ਗੋਲੀਆਂ ਤੇ ਤੀਰਾਂ ਦੀ ਮਾਰ ਸਾਨੂੰ ਸਹਾਰਨੀ ਪੈਣੀ, ਇਹਨਾਂ ਨੇ ਤਾਂ ਨੱਠ ਜਾਣਾ। ਪਠਾਨ ਕਹਿ ਰਹੇ ਨੇ ਆਪਸ ਵਿੱਚ ਗੱਲਾਂ ਕਰਦੇ, ਕਹਿੰਦੇ ਆਹ ਜਿਹੜੇ ਗੁਰੂ ਦੀ ਸੈਨਾ, ਗੁਰੂ ਦੀ ਫੌਜ ਹੈ, ਇਹਨਾਂ ਨੇ ਤਾਂ ਨੱਠ ਜਾਣਾ, ਦੌੜ ਜਾਣਾ। ਜਦੋਂ ਗੋਲੀਆਂ ਚੱਲਣੀਆਂ ਨੇ, ਤੀਰ ਚੱਲਣੇ ਨੇ ਸੈਂਕੜੇ, ਉਦੋਂ ਫਿਰ ਉਹ ਗੋਲੀਆਂ ਤੀਰ ਸਹਾਰਨ ਵਾਸਤੇ ਸਾਨੂੰ ਮੂਹਰੇ ਹੋਣਾ ਪੈਣਾ, ਸਾਨੂੰ ਅੱਗੇ ਹੋਣਾ ਪੈਣਾ।
ਘਰ ਕੇ ਘੋੜੇ ਤੈ ਮਰ ਜਾਏ,
ਅਸੀਂ ਤਾਂ ਆਪਣੇ ਘਰਾਂ ਦੇ ਘੋੜੇ ਲਿਆਏ ਹਾਂ, ਇੱਥੋਂ ਗੁਰੂ ਜੀ ਨੇ ਸਾਨੂੰ ਥੋੜੀ ਦਿੱਤੇ ਨੇ ਘੋੜੇ, ਸਾਡੇ ਤਾਂ ਘੋੜੇ ਵੀ ਇੱਥੇ ਜੰਗ ਦੇ ਵਿੱਚ ਗੋਲੀਆਂ ਤੀਰਾਂ ਨਾਲ ਮਾਰੇ ਜਾਣਗੇ।
ਔਰ ਗੁਰੂ ਦੇ ਕਿ ਨਾ ਦੇ,
ਤੇ ਜੇ ਸਾਡੇ ਘੋੜੇ ਇੱਥੇ ਜੰਗ 'ਚ ਮਰ ਗਏ, ਗੁਰੂ ਜੀ ਵਾਸਤੇ ਲੜਦਿਆਂ ਸਾਡੇ ਘੋੜੇ ਖਤਮ ਹੋ ਗਏ, ਦੁਬਾਰਾ ਖਬਰੇ ਗੁਰੂ ਸਾਨੂੰ ਘੋੜੇ ਦੇਵੇ ਕਿ ਨਾ ਦੇਵੇ, ਇਹ ਤਾਂ ਅਸੀਂ ਆਪਣੇ ਘਰੋਂ ਲਿਆਏ ਹਾਂ ਤੇ ਜੇ ਘੋੜੇ ਸਾਡੇ ਮਾਰੇ ਗਏ ਜੰਗ ਦੇ ਵਿੱਚ ਦੁਬਾਰਾ ਗੁਰੂ ਜੀ ਸਾਨੂੰ ਘੋੜੇ ਦੇਣ ਕੇ ਨਾ ਦੇਣ ਇਹਦਾ ਕੀ ਪਤਾ ਹੈ।
ਨਿਜ ਜੀਵਨ ਮੈਂ ਸੰਸਾ ਜਾਨੂ,
ਇਹਦੇ ਆਪਣੇ ਜੀਵਨ ਵਿੱਚ ਸੰਸਾ ਹੈ ਭਾਈ, ਉਧਰ ਹਜ਼ਾਰਾਂ ਨੇ ਆਉਣਾ, ਇਧਰ ਆਪਾਂ ਕੱਲੇ 500 ਹੀ ਆ। ਇਹਨਾਂ ਨੂੰ ਨਾ ਸਮਝੋ ਜਿਹੜੇ ਆ ਗੁਰੂ ਦੇ ਸੂਰਮੇ ਨੇ, ਇਹਨਾਂ ਨੇ ਤਾਂ ਦੌੜ ਜਾਣਾ ਪਹਿਲੀ ਮਾਰ ਦੇ ਉੱਤੇ ਹੀ, ਪਹਿਲੇ ਹੱਲੇ ਦੇ ਉੱਤੇ ਇਹਨਾਂ ਨੇ ਚਾਲੇ ਪਾ ਜਾਣੇ, ਲੜਨਾ ਆਪਾਂ ਨੂੰ ਹੀ ਪੈਣਾ। ਇਸ ਕਰਕੇ ਭਾਈ ਹੁਣ ਇਹ ਸਮਝ ਲੋ ਵੀ ਆਪਣੇ ਜੀਵਨ ਵਿੱਚ ਸੰਸਾ ਹੈ।
ਆਪ ਜਸ ਪਸਰੈ ਹੋਏ ਪਲਾਨੋ,
ਤੇ ਉਦੋਂ ਚੱਲਦੇ ਜੰਗ ਦੇ ਵਿੱਚ, ਜਦੋਂ ਜੰਗ ਚੱਲਦਾ ਹੋਵੇਗਾ, ਯੁੱਧ ਹੁੰਦਾ ਹੋਵੇਗਾ, ਤੇ ਚੱਲਦੀ ਜੰਗ ਦੇ ਵਿੱਚ ਜੇ ਅਸੀਂ ਦੌੜਾਂਗੇ ਤੇ ਫਿਰ ਸਾਡਾ ਅਪਜਸ ਹੋਵੇਗਾ। ਲੋਕ ਕਹਿਣਗੇ ਕਾਇਰ ਨੇ ਲੜਨ ਦੀ ਬਜਾਏ ਦੌੜ ਗਏ ਨੇ। ਜੇ ਚੱਲਦੀ ਜੰਗ ਦੇ ਵਿੱਚੋਂ ਆਪਾਂ ਦੌੜ ਕੇ ਗਏ ਤੇ ਬੜਾ ਵੱਡਾ ਭਾਰੀ ਅਪਜਸ ਹੋਵੇਗਾ, ਆਪਣਾ ਅਪਮਾਨ ਹੋਵੇਗਾ।
ਯਾ ਤੇਸ ਪ੍ਰਕਾਰ ਅਬ ਕੀਜੈ, ਹਮ ਘਰ ਜਾਏ ਖੁਸ਼ੀ ਅਬ ਲੀਜੈ।
ਇਸ ਕਰਕੇ ਹੁਣ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਆਪਾਂ ਜੰਗ ਦੇ ਵਿੱਚੋਂ ਦੌੜਨ ਦੀ ਬਜਾਏ ਜੰਗ ਚੱਲਣ ਤੋਂ ਪਹਿਲਾਂ ਹੀ ਇੱਥੋਂ ਚਲੇ ਜਾਈਏ। ਇਹ ਪਠਾਨ ਆਪਸ ਚ ਸਲਾਹਾਂ ਕਰ ਰਹੇ ਨੇ, ਜਿਹੜੇ ਇਹਨਾਂ ਦੇ ਮੁਖੀਏ ਸਰਦਾਰ ਨੇ, ਕਹਿੰਦੇ ਵੀ ਜੰਗ ਹੋਣ ਤੋਂ ਪਹਿਲਾਂ ਹੀ ਹੁਣ ਆਪਾਂ ਇਸ ਤਰ੍ਹਾਂ ਕਰੀਏ ਕਿ ਆਪਾਂ ਆਪਣੇ ਘਰ ਚਲੇ ਜਾਈਏ, ਗੁਰੂ ਜੀ ਕੋਲੋਂ ਖੁਸ਼ੀ ਲੈ ਲਈਏ, ਇਹਨਾਂ ਕੋਲੋਂ ਛੁੱਟੀਆਂ ਲੈ ਲਈਏ।
ਰਣ ਲੜਬੇ ਮੈਂ ਹਾਨ ਹਮਾਰੀ,
ਜੰਗ ਲੜਨ ਵਿੱਚ ਸਾਡਾ ਬੜਾ ਭਾਰੀ ਨੁਕਸਾਨ ਹੋਵੇਗਾ।
ਹੱਟ ਅਬ ਰਹੋ ਸੁਨੀਕ ਵਿਚਾਰੇ,
ਇਹੀ ਚੰਗੀ ਵਿਧੀ ਹੈ ਕਿ ਆਪਾਂ ਇੱਥੋਂ ਹਟ ਕੇ ਵਾਪਸ ਮੁੜ ਚੱਲੀਏ, ਪਿਛਾਂ ਆਪਣੇ ਨਗਰ ਦਾਮਲੇ ਚਲੇ ਜਾਈਏ।
ਨਤਰ ਖਾਨ ਜ਼ਾਦੋ ਸੁਣ ਲੀਜੈ,
ਜੇ ਹੁਣ ਤੁਸੀਂ ਵਾਪਸ ਜਾਣ ਦੀ ਤਿਆਰੀ ਨਾ ਕੀਤੀ ਤੇ ਹੇ ਖਾਨ ਜ਼ਾਦਿਓ ਸੁਣ ਲੋ ਚੰਗੀ ਤਰ੍ਹਾਂ ਧਿਆਨ ਦੇ ਨਾਲ।
ਬਾਈ ਸਤਾਰ ਗਰੀ ਲਿਖੀ ਜੈ,
ਉਧਰ ਬਾਈ ਧਾਰ ਦੀਆਂ ਰਿਆਸਤਾਂ ਦੇ ਰਾਜੇ ਨੇ ਜਿਹੜੇ ਬੜੇ ਬੜੇ ਰਈਸ ਹਨ,
ਗ੍ਰਾਮਨ ਕੀ ਛੇਰਨ ਬਟੋਰੀਅਰ,
ਉਹਨਾਂ ਨੇ ਬਹੁਤ ਸਾਰੇ ਪਿੰਡਾਂ ਦੀ ਛੇੜ ਇਕੱਠੀ ਕਰਕੇ ਲਿਆਂਦੀ ਹੈ ਆਪਣੇ ਨਾਲ, ਪਿੰਡਾਂ ਦੇ ਵਿੱਚੋਂ ਨਗਰਾਂ ਦੇ ਵਿੱਚੋਂ ਬੜੀ ਵੱਡੀ ਭਾਰੀ ਲੁਟੇਰਿਆਂ ਤੇ ਧਾੜਵੀਆਂ ਦੀ ਛੇੜ ਇਕੱਠੀ ਕਰਕੇ ਨਾਲ ਲਿਆਂਦੀ ਹੈ।
ਹਰ ਸਭ ਚਮੋ ਸੰਗੇ ਅਬ ਜੋਰ,
ਫਿਰ ਉਹਨਾਂ ਦੇ ਨਾਲ ਬੜੀ ਵੱਡੀ ਭਾਰੀ ਫੌਜ ਹੈ ਜਿਨ੍ਹਾਂ ਵਿੱਚ ਬੜਾ ਜ਼ੋਰ ਹੈ, ਜਿਹੜੇ ਬੜੇ ਬਲੀ ਤੇ ਬਲਵਾਨ ਸੂਰਬੇ ਹਨ।
ਸਭ ਕੋ ਅੱਗੇ ਬਣੋ ਨਿਸ਼ਾਨਾ,
ਉਹਨਾਂ ਸਾਰਿਆਂ ਦੇ ਅੱਗੇ ਆਪਾਂ ਨੂੰ ਨਿਸ਼ਾਨਾ ਬਣਨਾ ਪੈਣਾ, ਕਿਉਂਕਿ ਗੁਰੂ ਦੇ ਸੂਰਮਿਆਂ ਨੇ ਤਾਂ ਦੌੜ ਜਾਣਾ ਤੇ ਆਪਾਂ ਨੂੰ ਉਹਨਾਂ ਦੇ ਸਾਰਿਆਂ ਦੇ ਸਾਹਮਣੇ ਨਿਸ਼ਾਨਾ ਬਣਨਾ ਪਵੇਗਾ।
ਪਰ ਉਹ ਖੇਤ ਮੈਂ ਹੋਏ ਬਿਨ ਪ੍ਰਾਣਾ,
ਔਰ ਰਣ ਭੂਮੀ ਦੇ ਵਿੱਚ, ਜੰਗ ਭੂਮੀ ਦੇ ਵਿੱਚ ਬਿਨਾਂ ਪ੍ਰਾਣਾ ਤੋਂ ਆਪਣਾ ਪ੍ਰਾਣਾ ਦਾ ਘਾਤ ਕਰਵਾ ਕੇ ਸਾਨੂੰ ਇੱਥੇ ਰਣ ਭੂਮੀ ਚ ਡਿੱਗਣਾ ਪਵੇਗਾ।
ਥੋੜੇ ਕਾਲ ਲਿਓ ਦੁਰਮਾ ਨਾਕ ਮਰ ਜੈ ਰਨ ਮਾ,
ਤੇ ਆਪਾਂ ਕਿਹੜਾ ਗੁਰੂ ਜੀ ਕੋਲੋਂ ਇੰਨੇ ਲੰਮੇ ਸਮੇਂ ਤੋਂ ਤਨਖਾਹਾਂ ਲੈ ਰਹੇ ਹਾਂ, ਹਾਲੇ ਕੁਝ ਮਹੀਨੇ ਹੀ ਹੋਏ ਨੇ ਇੱਥੇ ਇਹਨਾਂ ਕੋਲੋਂ ਤਨਖਾਹਾਂ ਲੈਂਦਿਆਂ, ਦਰਮਾਹ ਲੈਂਦਿਆਂ, ਤੇ ਕੁਝ ਮਹੀਨਿਆਂ ਦੇ ਦਰਮਾਹ ਪਿੱਛੇ ਕਿਉਂ ਨਾਹਕ ਬਿਨਾਂ ਗੱਲ ਤੋਂ ਰਣ ਭੂਮੀ ਵਿੱਚ ਮਰ ਕੇ ਆਪਣੇ ਬੱਚਿਆਂ ਨੂੰ ਅਨਾਥ ਕਰਦੇ ਹਾਂ, ਕਿਉਂ ਰਣ ਭੂਮੀ ਵਿੱਚ ਲੜ ਕੇ ਆਪਣੇ ਪ੍ਰਾਣ ਗਵਾਉਂਦੇ ਹਾਂ।
ਅਬ ਰਚੀਐ ਅਬ ਕਛ ਏਵ ਉਪਾਏ,
ਹੁਣ ਆਪਾਂ ਨੂੰ ਕੁਝ ਇਸ ਤਰ੍ਹਾਂ ਦਾ ਉਪਾਅ ਰਚਣਾ ਚਾਹੀਦਾ ਹੈ, ਇਸ ਤਰ੍ਹਾਂ ਦਾ ਤਰੀਕਾ ਰਚਣਾ ਚਾਹੀਦਾ ਹੈ,
ਇਸ ਤੇ ਚਲੀਐ ਕਾਨ ਕਢਾਏ,
ਜਿਹਦੇ ਨਾਲ ਅਸੀਂ ਆਪਾਂ ਇੱਥੋਂ ਨਿਕਲਣ ਦੀ ਤਿਆਰੀ ਕਰ ਲਈਏ, ਇਥੋਂ ਚੱਲਣ ਦੀ ਤਿਆਰੀ ਕਰ ਲਈਏ।
ਕਿਉਂ ਕਿਉਂ ਕਰ ਰੁਖਸਤ ਕੋ ਲੀਜੈ,
ਜਿਵੇਂ ਕਿਵੇਂ ਕਰਕੇ ਗੁਰੂ ਜੀ ਕੋਲੋਂ ਆਗਿਆ ਲੈ ਕੇ ਰੁਖਸਤ ਲੈ ਲਈਏ, ਗੁਰੂ ਜੀ ਨੂੰ ਕਹੀਏ ਵੀ ਸਾਨੂੰ ਛੁੱਟੀਆਂ ਦੇ ਦੇਣ ਤੇ ਅਸੀਂ ਛੁੱਟੀ ਲੈ ਕੇ ਘਰ ਜਾਣਾ ਚਾਹੁੰਦੇ ਤੇ ਦੁਬਾਰਾ ਫੇਰ ਆਵਾਂਗੇ।
ਮੈਂ ਗੁਰ ਕਹਿ ਤੂੰ ਆਪ ਚਲੀ ਜਾ,
ਤੇ ਜੇ ਗੁਰੂ ਜੀ ਛੁੱਟੀ ਦਿੰਦੇ ਨੇ ਤਾਂ ਠੀਕ ਹੈ, ਤੇ ਜੇ ਉਹ ਛੁੱਟੀ ਨਹੀਂ ਦਿੰਦੇ ਤੇ ਫਿਰ ਆਪਾਂ ਆਪੇ ਹੀ ਟਰ ਤੁਰ ਚੱਲਦੇ ਹਾਂ, ਉਹਨਾਂ ਦੀ ਆਗਿਆ ਲਏ ਬਿਨਾਂ ਹੀ ਟੁਰ ਚੱਲਦੇ ਹਾਂ।
ਕਾਲੇ ਖਾਂ ਤਿੰਨ ਬਿਖੈ ਪਠਾਨ,
ਚਾਰਾਂ ਜਰਨੈਲਾਂ ਦੇ ਵਿੱਚੋਂ ਇਹਨਾਂ ਦਾ ਇੱਕ ਜਰਨੈਲ ਸੀ ਕਾਲੇ ਖਾਂ। ਜਦੋਂ ਕਾਲੇ ਖਾਂ ਨੇ ਆਪਣੇ ਨਾਲ ਦੇ ਸਾਥੀ ਸਰਦਾਰਾਂ ਦੀਆਂ ਪਠਾਣਾਂ ਦੀਆਂ ਇਹ ਕਾਇਰਾਂ ਤੇ ਗੀਦੀਆਂ ਤੇ ਕਮਦਲਾਂ ਬੁਜਦਲਾਂ ਵਾਲੀਆਂ ਗੱਲਾਂ ਸੁਣੀਆਂ,
ਬੋਲਿਓ ਲਾਕਰ ਬਿਨਾਂ ਇਮਾਨ,
ਉਸ ਵੇਲੇ ਉਹ ਬੋਲਿਆ ਉਹਨੇ ਵੇਖਿਆ ਵੀ ਇਹ ਬੇਈਮਾਨ ਹੋ ਗਏ ਨੇ ਸਾਰੇ ਪਠਾਨ, ਬੇਈਮਾਨ ਹੋ ਗਏ ਨੇ। ਇਹਨਾਂ ਨੇ ਆਪਣਾ ਇਮਾਨ ਇਹਨਾਂ ਦਾ ਇਹ ਸੀ ਕਿ ਜਿਹੜੇ ਮਾਲਕ ਕੋਲੋਂ ਹੁਣ ਤੱਕ ਤਨਖਾਹਾਂ ਲਈਆਂ ਨੇ ਉਸ ਮਾਲਕ ਦੇ ਪਿੱਛੇ ਇਹਨਾਂ ਨੂੰ ਲੜ ਕੇ ਮਰਨਾ ਪਵੇ ਤਾਂ ਮਰਨਾ ਵੀ ਚਾਹੀਦਾ, ਹੁਣ ਇਹਨਾਂ ਨੂੰ ਦੌੜਨਾ ਨਹੀਂ ਚਾਹੀਦਾ। ਇਮਾਨ ਤਾਂ ਇਹ ਕਹਿੰਦਾ, ਪਰ ਇਹ ਆਪਣਾ ਇਮਾਨ ਛੱਡ ਕੇ ਦੌੜਨਾ ਚਾਹੁੰਦੇ ਨੇ ਇੱਥੋਂ ਲੜਨ ਤੋਂ ਪਹਿਲਾਂ ਹੀ। ਤੇ ਉਸ ਵਕਤ ਕਾਲੇ ਖਾਂ ਇਹਨਾਂ ਨੂੰ ਬੇਈਮਾਨ ਵੇਖ ਕੇ ਬੋਲਿਆ,
ਮੈਂ ਆਚੀਏ ਮਸਲਤ ਕੇਨ,
ਉਹ ਪਠਾਣੋ ਕਿਉਂ ਕਾਇਰਾਂ ਤੇ ਗੀਦੀਆਂ ਵਾਲੀਆਂ ਗੱਲਾਂ ਕਰਦੇ ਹੋ, ਬੇਈਮਾਨਾਂ ਵਾਲੀਆਂ ਗੱਲਾਂ ਕਰਦੇ ਹੋ, ਇਹ ਗੱਲਾਂ ਇਹ ਸਲਾਹਾਂ ਤੁਹਾਡੇ ਲਈ ਚੰਗੀਆਂ ਨਹੀਂ।
ਨਿਮਕ ਹਰਾਮੀ ਖੋਵਨ ਦੀਨ,
ਨਮਕ ਹਰਾਮੀ ਬਣਦੇ ਹੋ। ਹੁਣ ਤੱਕ ਜਿਸ ਮਾਲਕ ਦਾ ਨਮਕ ਖਾਧਾ, ਜੇ ਉਸ ਮਾਲਕ ਨੂੰ ਅੱਜ ਸਾਡੀ ਲੋੜ ਹੈ ਤੇ ਉਸ ਮਾਲਕ ਤੋਂ ਆਪਣਾ ਆਪਾ ਕੁਰਬਾਨ ਕਰਨ ਦੀ ਬਜਾਏ ਅੱਜ ਨਮਕ ਹਰਾਮ ਕਰਕੇ ਦੌੜਨਾ ਚਾਹੁੰਦੇ ਹੋ, ਤੁਸੀਂ ਨਮਕ ਹਰਾਮੀ ਬਣ ਰਹੇ ਹੋ। ਕਿਉਂ ਆਪਣਾ ਦੀਨ ਆਪਣਾ ਧਰਮ ਗਵਾ ਰਹੇ ਹੋ?
ਗੁਰੂ
ਜੀ ਨੇ ਸਾਡਾ ਚਾਰ ਪਾਣ ਵਾਸਤੇ ਥੋੜੀ ਰੱਖਿਆ ਸਾਨੂੰ, ਉਹਨਾਂ ਨੇ ਸਾਨੂੰ ਰੱਖਿਆ ਸੀ ਲੜਨ ਵਾਸਤੇ ਕਿ ਜਦੋਂ ਕਿਤੇ ਲੜਾਈ ਪਵੇਗੀ ਜੰਗ ਹੋਵੇਗਾ ਤੇ ਤੁਹਾਡੀ ਸਾਨੂੰ ਲੋੜ ਪਵੇਗੀ। ਗੁਰੂ ਜੀ ਨੇ ਸਾਨੂੰ ਆਪਣੇ ਕੋਲ ਰੱਖਿਆ ਹੀ ਲੜਨ ਵਾਸਤੇ ਹੈ।
ਪਰ ਇਹ ਕੰਮ ਭਾਜਨ ਅਬਲਾਕੇ,
ਅੱਜ ਗੁਰੂ ਜੀ ਨੂੰ ਸਾਡੇ ਨਾਲ ਕੰਮ ਹੈ। ਹੁਣ ਤੱਕ ਅਸੀਂ ਉਹਨਾਂ ਕੋਲੋਂ ਤਨਖਾਹਾਂ ਲਈਆਂ ਨੇ, ਉਹਨਾਂ ਕੋਲੋਂ ਰੁਪਈਏ ਲਏ ਨੇ, ਉਹਨਾਂ ਕੋਲੋਂ ਘਿਓ ਖਾਧੇ ਨੇ, ਮਠਿਆਈਆਂ ਖਾਧੀਆਂ ਨੇ, ਭਾਂਤ ਭਾਂਤ ਦੇ ਪਕਵਾਨ ਖਾਧੇ ਨੇ। ਅੱਜ ਗੁਰੂ ਨੂੰ ਸਾਡੀ ਲੋੜ ਹੈ, ਅੱਜ ਸਾਡੇ ਸਵਾਮੀ ਨੂੰ ਸਾਡੀ ਲੋੜ ਹੈ।
ਆਨ ਪਠਾਨਨ ਕੀ ਤੁਮ ਖੋਵੋ,
ਅੱਜ ਉਹਨਾਂ ਨੂੰ ਲੋੜ ਹੈ ਤੇ ਉਹਨਾਂ ਨੂੰ ਛੱਡ ਕੇ ਭੱਜਣਾ ਚਾਹੁੰਦੇ ਹੋ, ਏਦਾਂ ਦੀ ਅਭਿਲਾਖਾ ਕਰ ਰਹੇ ਹੋ, ਇਹ ਤਾਂ ਤੁਸੀਂ ਪਠਾਣਾ ਦੀ ਜਿਹੜੀ ਆਬਰੂ ਹੈ ਉਹਨੂੰ ਖਵਾਰ ਕਰ ਰਹੇ ਹੋ, ਪਠਾਣਾ ਦੀ ਇੱਜ਼ਤ ਨੂੰ ਪੈਰਾਂ ਵਿੱਚ ਰੋਲ ਰਹੇ ਹੋ।
ਰਣ ਤੇ ਡਰ ਕਰ ਕਾਤਰ ਹੋਵੋ,
ਰਣ ਤੋਂ ਡਰ ਕੇ ਜੰਗ ਤੋਂ ਡਰ ਕੇ ਕਾਇਰ ਬਣ ਕੇ ਭੱਜ ਰਹੇ ਹੋ, ਨੱਠ ਰਹੇ ਹੋ।
ਨੇ ਆਗੇ ਕੋ ਕਰੇ ਭਰੋਸਾ,
ਜੇ ਤੁਸੀਂ ਹੁਣ ਇੱਥੋਂ ਨੱਠ ਕੇ ਜਾਓਗੇ ਤੇ ਯਾਦ ਰੱਖਿਓ ਅੱਗੇ ਤੋਂ ਕਿਸੇ ਨੇ ਪਠਾਣਾ ਦੇ ਉੱਤੇ ਭਰੋਸਾ ਨਹੀਂ ਰੱਖਣਾ। ਸਾਰੇ ਪਾਸੇ ਗੱਲ ਪ੍ਰਸਿੱਧ ਹੋ ਜਾਣੀ ਕਿ ਪਠਾਣ ਤਾਂ ਸਿਰਫ ਤਨਖਾਹਾਂ ਲੈਣ ਵਾਲੇ ਨੇ, ਜਦੋਂ ਲੜਾਈ ਹੁੰਦੀ ਆ ਉਦੋਂ ਛੱਡ ਕੇ ਦੌੜ ਜਾਂਦੇ ਨੇ, ਫਿਰ ਤੁਹਾਨੂੰ ਕਿਸੇ ਨੇ ਆਪਣੇ ਕੋਲ ਭਰਤੀ ਨਹੀਂ ਕਰਨਾ। ਤੁਸੀਂ ਗੁਰੂ ਦੇ ਉਪਕਾਰ ਭੁਲਾ ਰਹੇ ਹੋ, ਕਿੱਡਾ ਉਪਕਾਰ ਸੀ ਗੁਰੂ ਸਾਹਿਬ ਦਾ ਆਪਣੇ ਤੇ ਕਿ ਔਰੰਗਜ਼ੇਬ ਦੇ ਕੱਢਿਆਂ ਨੂੰ ਕੋਈ ਨਹੀਂ ਸੀ ਰੱਖ ਰਿਹਾ, ਪਰ ਉਹਨਾਂ ਨੇ ਆਪਣੇ ਕੋਲ ਸਾਨੂੰ ਭਰਤੀ ਕੀਤਾ ਤੇ ਖੁੱਲੀਆਂ ਤਨਖਾਹਾਂ ਸਾਨੂੰ ਦਿੱਤੀਆਂ, ਇਨਾਮ ਸਾਨੂੰ ਦਿੱਤੇ। ਤੇ ਜੇ ਅੱਜ ਅਸੀਂ ਗੁਰੂ ਜੀ ਨੂੰ ਛੱਡ ਕੇ ਜਾਵਾਂਗੇ ਤੇ ਜਦੋਂ ਅੱਗੇ ਕਿਤੇ ਹੋਰ ਕਿਤੇ ਕੋਲ ਨੌਕਰੀ ਲਈ ਰੱਖਣ ਵਾਸਤੇ ਜਾਵਾਂਗੇ ਤੇ ਕਿਸੇ ਨੇ ਸਾਨੂੰ ਨੌਕਰੀ ਤੇ ਨਹੀਂ ਰੱਖਣਾ।
ਮੈਂ ਰੱਖੇ ਨੌਕਰ ਲੱਕ ਦੋਸ਼ਾ,
ਸਾਡੇ ਵਿੱਚ ਦੋਸ਼ ਜਾਣ ਕੇ ਕਿ ਇਹ ਨੌਕਰੀ ਰੱਖਣ ਵਿੱਚ ਇਹਨਾਂ ਤੇ ਇਹ ਤੇ ਕਵਲੇ ਤਨਖਾਹਾਂ ਲੈਣ ਵਾਲੇ ਨੇ, ਲੜਨ ਦੀ ਵੇਰੀ ਨੱਠ ਜਾਣ ਵਾਲੇ ਨੇ, ਏਦਾਂ ਦੇ ਸਾਡੇ ਚ ਦੋਸ਼ ਜਾਣ ਕੇ ਕਿਸੇ ਨੇ ਸਾਨੂੰ ਆਪਣੇ ਕੋਲ ਨਹੀਂ ਰੱਖਣਾ।
ਅਪ ਜਸ ਪ੍ਰਾਪਤ ਦੁਨੀਆਂ ਬਿਕੈ,
ਸਾਰੀ ਦੁਨੀਆਂ ਵਿੱਚ ਸਾਰੇ ਸਮਾਜ ਵਿੱਚ ਸਾਡਾ ਬੜਾ ਵੱਡਾ ਭਾਰੀ ਅਪ ਜਸ ਤੇ ਅਨਾਦਰ ਹੋਵੇਗਾ।
ਮਰ ਦੋਜ਼ਕ ਮੈਂ ਸਾਸਨ ਪਿਕੈ,
ਇੱਥੇ ਬਸ ਨੀ, ਜਦੋਂ ਮਰ ਕੇ ਜਾਵਾਂਗੇ ਤੇ ਅੱਗੇ ਦੋਜ਼ਕਾਂ ਦੀ ਨਰਕਾਂ ਦੀ ਅੱਗ ਚ ਸੜਨਾ ਵੀ ਪਵੇਗਾ। ਇਸ ਲੋਕ ਵਿੱਚ ਤਾਂ ਅਪ ਜਸ ਹੋਵੇਗਾ ਹੀ, ਅੱਗੇ ਜਦੋਂ ਪਰਲੋਕ ਵਿੱਚ ਜਾਵਾਂਗੇ ਤੇ ਉੱਥੇ ਵੀ ਦੋਜ਼ਕਾਂ ਦੀ ਅੱਗ ਵਿੱਚ ਸੜਨਾ ਪਵੇਗਾ।
ਸੁਣ ਬੋਲਿਓ ਤਬ ਭੀਖਨ ਖਾਨਾ, ਤੂੰ ਰੱਖ ਆਪਣੇ ਸੰਗ ਇਮਾਨ।
ਇਹ ਸੁਣ ਕੇ ਭੀਖਨ ਖਾਂ ਬੋਲਿਆ, ਕਾਲੇ ਖਾਂ ਨੇ ਜਦੋਂ ਕਿਹਾ ਨਾ ਏਦਾਂ ਨਾ ਕਰੋ, ਤੇ ਸੁਣ ਕੇ ਕਾਲੇ ਖਾਂ ਨੂੰ ਕਹਿੰਦੇ ਹੋ, ਕਾਲੇ ਖਾਂ ਜੇ ਤੂੰ ਇਮਾਨ ਦੀ ਗੱਲ ਕਰਦਾ ਤੇ ਤੇਰਾ ਇਮਾਨ ਤੈਨੂੰ ਮੁਬਾਰਕ, ਤੂੰ ਰੱਖ। ਸਾਨੂੰ ਨੀ ਇਹੋ ਜਿਹੇ ਮਾਨ ਰੱਖਣ ਦੀ ਲੋੜ ਕਿ ਅਸੀਂ ਅੱਗੇ ਪਹਾੜ ਹੋਵੇ ਤੇ ਜਾ ਕੇ ਟੱਕਰ ਮਾਰ ਕੇ ਆਪ ਹੀ ਮੂੰਹ ਮੱਥੇ ਮਾਰ ਕੇ ਆਪਣੇ ਆਪ ਨੂੰ ਮਾਰ ਲਈਏ, ਜ਼ਖਮੀ ਕਰ ਲਈਏ, ਜਦੋਂ ਦਿਸ ਵੀ ਰਿਹਾ ਕਿ ਸਾਹਮਣੇ ਪਹਾੜ ਹੈ। ਕਹਿਣ ਲੱਗਾ, ਤੂੰ ਆਪਣਾ ਇਮਾਨ ਆਪਣੇ ਕੋਲ ਰੱਖ,
ਹਮ ਤੂੰ ਨਾ ਹੱਕ ਮਰੇ ਨਾ ਕੋਈ,
ਅਸੀਂ ਬਿਨਾਂ ਕਾਰਨ ਤੋਂ ਅੱਗੇ ਜਾ ਕੇ ਨਹੀਂ ਮਰਨਾ। ਜਦੋਂ ਪਤਾ ਕਿ ਅੱਗੇ ਖੂਹ ਹੈ ਤੇ ਅਸੀਂ ਕਿਉਂ ਵਿੱਚ ਛਾਲ ਮਾਰ ਕੇ ਮਰੀਏ।
ਰਹੀਏ ਤੂੰ ਅਬ ਚਾਕਰ ਹੋਏ,
ਤੂੰ ਰਹਿਣਾ ਤਾਂ ਰਹਿ ਇੱਥੇ ਚਾਕਰ ਬਣ ਕੇ, ਅਸੀਂ ਤਾਂ ਨਹੀਂ ਰਹਿੰਦੇ। ਤੂੰ ਇੱਥੇ ਨੌਕਰੀ ਕਰਨੀ ਆ, ਚਾਕਰੀ ਕਰਨੀ ਆ, ਤਾਂ ਤੂੰ ਇੱਥੇ ਰਹਿ ਕੇ ਚਾਕਰ ਬਣ।
ਜੇਕਰ ਖੁਸ਼ੀ ਰਹੇ ਤਿਗ ਗੁਰ ਕੇ।
ਜੇ ਤੇਰੇ ਮਨ ਚ ਖੁਸ਼ੀ ਆ ਨਾ ਇੱਥੇ ਰਹਿਣ ਦੀ ਤੇ ਅਸੀਂ ਤੈਨੂੰ ਨੀ ਰੋਕਦੇ, ਤੂੰ ਇੱਥੇ ਗੁਰੂ ਜੀ ਕੋਲ ਆਪਣੇ ਦਿਲ ਦੀ ਖੁਸ਼ੀ ਨਾਲ ਰਹਿ ਸਕਦਾ ਹੈ।
ਜੇਕਰ ਖੁਸ਼ੀ ਰਹੇ ਟਿਗ ਗੁਰ ਕੇ, ਕਾਰਜ ਪਰੇ ਆਨੇ ਅਬ ਕਰਕੇ।
ਹੁਣ ਜਦੋਂ ਘਰ ਦੇ ਜਿੰਨਾ ਚਿਰ ਸਾਡੀ ਖੁਸ਼ੀ ਸੀ ਅਸੀਂ ਗੁਰੂ ਦੇ ਕੋਲ ਰਹੇ ਹਾਂ, ਹੁਣ ਸਾਨੂੰ ਸਾਡੇ ਘਰਾਂ ਦੇ ਕੰਮ ਆਣ ਪਏ ਹਨ।
ਬਿਨਾਂ ਕਰੇ ਅਮ ਪਤ ਨਹੀਂ ਰਹਿ।
ਜੇ ਅਸੀਂ ਆਪਣੇ ਕੰਮ ਨਹੀਂ ਕਰਦੇ, ਹੁਣ ਘਰਾਂ ਦੇ ਕੰਮ ਵੀ ਤਾਂ ਕਰਨੇ ਨੇ, ਜਿੰਨਾ ਚਿਰ ਖੁਸ਼ੀ ਸੀ ਅਸੀਂ ਇੱਥੇ ਰਹੇ ਹਾਂ, ਤੇ ਹੁਣ ਸਾਡੇ ਘਰਾਂ ਦੇ ਸਾਨੂੰ ਕੰਮ ਆਣ ਪਏ ਨੇ, ਤੇ ਹੁਣ ਜੇ ਅਸੀਂ ਉਹ ਨਹੀਂ ਕਰਦੇ ਤੇ ਸਾਡੀ ਇੱਜ਼ਤ ਨਹੀਂ ਰਹਿੰਦੀ।
ਯਾ ਤੇ ਚਲਨਿਆਂ ਤੇ ਚਹਿ।
ਇਸ ਕਰਕੇ ਅਸੀਂ ਇੱਥੋਂ ਚੱਲਣਾ ਚਾਹੁੰਦੇ ਹਾਂ, ਇੱਥੋਂ ਜਾਣਾ ਚਾਹੁੰਦੇ ਹਾਂ।
ਕਿਸ ਕੇ ਹਮ ਕੈਦੀ ਤੋਂ ਨਹੀਂ।
ਨੌਕਰੀ ਕਰਦੇ ਹਾਂ, ਕੈਦੀ ਤੇ ਥੋੜੀ ਇੱਥੇ ਕਿ ਕੈਦ ਵਿੱਚ ਅਸੀਂ ਰਹੀਏ ਕਿ ਜਿੰਨਾ ਚਿਰ ਗੁਰੂ ਕਹੇ ਤੇ ਅਸੀਂ ਜਾਈਏ ਹੀ ਨਾ। ਅਸੀਂ ਗੁਰੂ ਦੇ ਨੌਕਰ ਹਾਂ, ਨਾ ਕਿ ਕੈਦੀ ਹਾਂ ਕਿ ਅਸੀਂ ਇੱਥੇ ਕੈਦ ਵਿੱਚ ਕੈਦੀ ਬਣ ਕੇ ਰਹੀਏ।
ਕਰੀ ਚਾਕਰੀ ਤੇ ਤੱਕ ਲਏ।
ਜਿੰਨਾ ਚਿਰ ਅਸੀਂ ਇਹਨਾਂ ਦੀ ਚਾਕਰੀ ਕੀਤੀ ਆ, ਓਨੀਆਂ ਤਨਖਾਹਾਂ ਅਸੀਂ ਇਹਨਾਂ ਕੋਲੋਂ ਲੈ ਲਈਆਂ ਹਨ।
ਗੁਰ ਕੋ ਜੰਗ ਪਰਿਓ ਅਬ ਆਏ।
ਕਾਲੇ ਖਾਂ ਨੇ ਸੁਣ ਕੇ ਬੜਾ ਗੁੱਸਾ ਕੀਤਾ ਇਹ ਗੱਲ ਸੁਣ ਕੇ। ਉਸ ਵਕਤ ਕਾਲੇ ਖਾਂ ਗੁੱਸੇ ਵਿੱਚ ਆ ਕੇ ਬੋਲਿਆ,
ਹਮ ਤੋ ਨਹੀਂ ਕਿਸੋ ਥਲ ਜਾਏ।
ਉਸ ਵੇਲੇ ਬੋਲਿਆ, ਕਹਿਣ ਲੱਗਾ, ਤੁਸੀਂ ਇਹ ਬੜਾ ਬੁਰਾ ਮਨੋਰਥ ਆਪਣੇ ਮਨ ਚ ਕੀਤਾ ਹੈ। ਹੁਣ ਗੁਰੂ ਸਾਹਿਬ ਜੀ ਦੇ ਜੰਗ ਦਾ ਸਮਾਂ ਆਣ ਪਿਆ ਤੇ ਤੁਸੀਂ ਇੱਥੋਂ ਦੌੜਨ ਦੀ ਤਿਆਰੀ ਕਰ ਲਈ ਹੈ, ਤੁਸੀਂ ਜਾਣਾ ਤੇ ਜਾਓ, ਪਰ ਮੈਂ ਸਤਿਗੁਰਾਂ ਦਾ ਸਾਥ ਛੱਡ ਕੇ ਨਹੀਂ ਜਾਣਾ। ਕਾਲੇ ਖਾਂ ਨੇ ਇਸ ਗੱਲ ਦਾ ਸਟੈਂਡ ਲਿਆ, ਕਹਿੰਦਾ ਮੈਂ ਨਹੀਂ ਛੱਡ ਕੇ ਜਾਣਾ। ਇਮਾਨਦਾਰ ਵੀ ਹੁੰਦੇ ਨੇ, ਜੇ ਬੇਈਮਾਨ ਨੇ ਤੇ ਕੋਈ ਵੀ ਕੁੱਲ ਹੈ, ਕੋਈ ਵੀ ਸੰਸਥਾ ਹੈ, ਕੋਈ ਵੀ ਸੰਪਰਦਾ ਹੈ, ਜੇ ਉਹਦੇ ਵਿੱਚ ਮਾੜੇ ਬੰਦੇ ਹੁੰਦੇ ਨੇ ਤਾਂ ਚੰਗੇ ਵੀ ਹੁੰਦੇ ਨੇ। ਬਹੁਤੇ ਪਠਾਨ ਮਾੜੇ ਸੀ, ਪਰ ਕਾਲੇ ਖਾਂ ਇਮਾਨਦਾਰ ਆਦਮੀ ਸੀ। ਕਹਿੰਦਾ ਮੈਂ ਕਿਉਂ ਛੱਡ ਕੇ ਚਲਾ ਜਾਵਾਂ, ਜੇ ਅੱਜ ਗੁਰੂ ਜੀ ਨੂੰ ਸਾਡੀ ਲੋੜ ਹੈ ਤੇ ਮੈਂ ਤਾਂ ਛੱਡ ਕੇ ਨਹੀਂ ਜਾਵਾਂਗਾ।
ਹਿਰਦੇ ਤੁਮਾਰ ਤੂੰ ਤੁਮ ਕਰੀਐ, ਭਾਜੇ ਅਜਤ ਲੈ ਜਤ ਧਰੀਐ।
ਤੁਹਾਡੇ ਮਨ ਵਿੱਚ ਜੋ ਆਉਂਦੀ ਹੈ ਤੁਸੀਂ ਕਰੋ। ਜੇ ਅੱਜ ਤੁਸੀਂ ਇੱਥੋਂ ਭੱਜ ਕੇ ਜਾਂਦੇ ਹੋ ਤੇ ਹੇ ਹਯਾਤ ਖਾਂ ਭੀਖਣ ਖਾਂ, ਤੁਹਾਡਾ ਬੜਾ ਵੱਡਾ ਭਾਰੀ ਅਪਜਸ ਹੋਵੇਗਾ। ਹਯਾਤ ਖਾਂ ਜੀ, ਤੁਹਾਡਾ ਬੜਾ ਅਪਜਸ ਹੋਵੇਗਾ ਤੇ ਜੇ ਇੱਥੇ ਰਹਿ ਕੇ ਗੁਰੂ ਸਾਹਿਬ ਜੀ ਦੇ ਵਾਸਤੇ ਦੁਸ਼ਮਣਾਂ ਨਾਲ ਪਹਾੜੀਆਂ ਨਾਲ ਲੜਦੇ ਹੋ ਤੇ ਲੜ ਕੇ ਤੁਹਾਡਾ ਬੜਾ ਵੱਡਾ ਸੁਜਸ ਹੋਵੇਗਾ।
ਇਮਕੈ ਬੈਠੇ ਤੂਸ਼ਨ ਹੋਏ, ਨਿਮਕ ਹਲਾਲ ਕਰਨ ਕੋ ਸੋਏ।
ਕਾਲੇ ਖਾਂ ਏਦਾਂ ਕਹਿ ਕੇ ਚੁੱਪ ਕਰ ਗਿਆ। ਉਹ ਨਮਕ ਹਰਾਮ ਨਹੀਂ ਕਰਨਾ ਚਾਹੁੰਦਾ, ਗੁਰੂ ਸਾਹਿਬ ਦਾ ਖਾਧਾ ਹੋਇਆ ਨਮਕ ਹਲਾਲ ਕਰਨਾ ਚਾਹੁੰਦਾ ਹੈ ਕਿ ਮੈਂ ਮਹਾਰਾਜ ਜੀ ਦਾ ਖਾਧਾ ਹੋਇਆ ਨਮਕ ਹਰਾਮ ਨਹੀਂ ਕਰਨਾ। ਇਹ ਕਹਿ ਕੇ ਕਾਲੇ ਖਾਂ ਚੁੱਪ ਕਰ ਗਿਆ।
ਭੀਖਣ ਖਾਂ ਹਯਾਤ ਖਾਂ ਆਦਿ।
ਭੀਖਣ ਖਾਂ ਤੇ ਹਯਾਤ ਖਾਂ ਤੇ ਇਹਦੇ ਨਾਲ ਜਿਹੜੇ ਹੋਰ ਪਠਾਨ ਹਨ,
ਤਿੰਨੋ ਮਿਲ ਕੇ ਕਰ ਇੱਕ ਵਾਦ।
ਇਹ ਸਾਰੇ ਇਕੱਠੇ ਹੋ ਕੇ ਇੱਕ ਸਲਾਹ ਕਰਕੇ ਇੱਕ ਵਾਦ ਕਰਕੇ,
ਅਪਰ 50 ਲੈ ਕਰ ਖਾਨ,
50 ਕ ਖਾਨ ਹੋਰ ਲੈ ਲਏ ਇਹਨਾਂ ਨੇ ਆਪਣੇ ਨਾਲ। ਭੀਖਣ ਖਾਂ ਹਯਾਤ ਖਾਂ ਨੇ 50 ਕ ਸੂਰਮੇ ਆਪਣੇ ਦਲ ਦੇ ਨਾਲ ਹੋਰ ਲੈ ਲਏ।
ਭਾਖਣ ਕੀ ਗਿਣਤੀ ਮਨ ਠਾਨ।
ਔਰ ਸਤਿਗੁਰੂ ਜੀ ਦੇ ਕੋਲ ਜਾ ਕੇ ਛੁੱਟੀ ਲੈਣ ਵਾਸਤੇ ਕਿ ਅਸੀਂ ਜਾ ਕੇ ਗੁਰੂ ਜੀ ਕੋਲੋਂ ਛੁੱਟੀ ਲਵਾਂਗੇ, ਨਾਲੇ ਆਪਣਾ ਹਿਸਾਬ ਕਿਤਾਬ ਕਰਾਂਗੇ ਕਿ ਅੱਜ ਦੇ ਦਿਨ ਤੱਕ ਜਿੰਨੀਆਂ ਸਾਡੀਆਂ ਤਨਖਾਹਾਂ ਬਣਦੀਆਂ ਨੇ ਉਹ ਸਾਡਾ ਹਿਸਾਬ ਕਰਕੇ ਸਾਨੂੰ ਦਿੱਤੀਆਂ ਜਾਣ। ਤੋ ਇਸ ਤਰ੍ਹਾਂ ਦੀ ਗਿਣਤੀਆਂ ਕਰਕੇ ਗੁਰੂ ਸਾਹਿਬ ਨੂੰ ਕਹਿਣ ਵਾਸਤੇ ਚੱਲ ਪਏ।
ਜੈ ਬੈਠੇ ਸਭ ਜਗ ਸਿਰ ਮੋਰ।
ਉੱਥੇ ਚੱਲ ਕੇ ਆਏ ਹਯਾਤ ਖਾਂ ਭੀਖਣ ਖਾਂ ਹੋਣੀ, ਜਿੱਥੇ ਜਗਤ ਦੇ ਸਿਰਮੌਰ ਸਤਿਗੁਰੂ ਗੁਰੂ ਕਲਗੀਧਰ ਜੀ ਬੈਠੇ ਸਨ।
ਉੱਪਰ ਝੂਲਤ ਚਾਰੋ ਸਿਰ ਚੌਰ।
ਮਹਾਰਾਜ ਜੀ ਦੇ ਸੀਸ ਉੱਤੇ ਬੜਾ ਸੁੰਦਰ ਸਫੇਦ ਰੰਗ ਦਾ ਚਵਰ ਝੁੱਲ ਰਿਹਾ ਹੈ।
ਦੁਆਰ ਪਾਲਕੋ ਕੇ ਹੱਥ ਬੁਝਾਏ।
ਜਾ ਕੇ ਦੁਆਰਪਾਲ ਨੂੰ ਇਹਨਾਂ ਨੇ ਬੇਨਤੀ ਕੀਤੀ ਕਿ ਅਸੀਂ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦੇ ਹਾਂ।
ਪਹੁੰਚੇ ਜਾਏ ਪ੍ਰਭੂ ਜਿਸ ਥਾਏ।
ਦੁਆਰਪਾਲ ਨੇ ਅੰਦਰ ਜਾ ਕੇ ਸਤਿਗੁਰਾਂ ਕੋਲੋਂ ਆਗਿਆ ਲਈ, ਫਿਰ ਅੰਦਰ ਗਏ। 50 ਕਸੂਰਮੇ ਇਹਨਾਂ ਦੇ ਨਾਲ ਸਨ, ਭੀਖਣ ਖਾਂ ਹਯਾਤ ਖਾਂ ਦੇ। ਅੰਦਰ ਜਾ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਮਿਲੇ ਹਨ।
ਐਂਠਦਾਰ ਪੱਗੀਆਂ ਜਿਨ ਕੇਰ,
ਐਂਠਦਾਰ ਪੱਗਾਂ ਆਪਣੇ ਸਿਰਾਂ ਦੇ ਉੱਤੇ ਬੰਨੀਆਂ ਹੋਈਆਂ ਇਹਨਾਂ ਪਠਾਣਾ ਨੇ।
ਲਟਕਤ ਇੱਕ ਸਕੰਧ ਸ਼ਮਸ਼ੀਰ,
ਔਰ ਇੱਕ ਇੱਕ ਮੋਢਿਆਂ ਦੇ ਉੱਤੇ ਇਹਨਾਂ ਦੇ ਕਿਰਪਾਨਾਂ ਲਟਕ ਰਹੀਆਂ ਹਨ।
ਬੈਠ ਗਏ ਸਭ ਕਰ ਕਰ ਨਮੋ,
ਮੱਥਾ ਟੇਕਦਿਆਂ ਟੇਕਦਿਆਂ ਸਾਰੇ ਵਾਰੀ ਬੇਰੀ ਨਮਸਕਾਰ ਕਰਦਿਆਂ ਕਰਦਿਆਂ ਮਹਾਰਾਜ ਗੁਰੂ ਕਲਗੀਧਰ ਜੀ ਦੀ ਸਭਾ ਦੇ ਵਿਚ ਬੈਠ ਗਏ।
ਭੀਖਣ ਖਾਂ ਬੋਲਿਓ ਤੇ ਸਮੋ,
ਉਸ ਵੇਲੇ ਫਿਰ ਭੀਖਣ ਖਾਂ ਬੋਲਿਆ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਕਹਿਣ ਲੱਗਾ,
ਪ੍ਰਭ ਜੀ ਕਰਤੇ ਅਬ ਸੁਦੇ ਆਏ, ਕਰ ਕੇ ਬਹੁਤ ਤਗੀਦ ਪਟਾਏ।
ਕਹਿਣ ਲੱਗੇ, ਹੇ ਪ੍ਰਭੂ ਜੀ ਸਾਡੇ ਘਰੋਂ ਹੁਣ ਸਾਨੂੰ ਖਬਰ ਪਹੁੰਚੀ। ਬਹਾਨਾ ਬਣਾਉਣ ਲੱਗੇ, ਝੂਠ ਬੋਲਣ ਲੱਗੇ ਸਤਿਗੁਰਾਂ ਦੇ ਸਾਹਮਣੇ, ਉਦਾਂ ਜਾਣ ਵਾਸਤੇ ਸੀ ਬਹਾਨਾ ਤਾਂ। ਮਹਾਰਾਜ ਜੀ ਅੱਗੇ ਚਤਰਾਈ ਨਾਲ ਕਹਿਣ ਲੱਗੇ, ਜੀ ਸਾਡੇ ਘਰੋਂ ਹੁਣੇ ਹੁਣੇ ਖਬਰ ਪਹੁੰਚੀ ਹੈ ਤੇ ਅਸੀਂ ਤੁਹਾਡੇ ਕੋਲ ਚੱਲ ਕੇ ਆਏ ਹਾਂ, ਬੜੀ ਤਗੀਦ ਕਰਕੇ ਘਰੋਂ ਸਾਨੂੰ ਇਹ ਖਬਰ ਭੇਜੀ ਹੈ।
ਅਨਕ ਖਾਨ ਕੇ ਖਾਨੇ ਮਾਏ,
ਸਾਡੇ ਨਾਲ ਜਿੰਨੇ ਖਾਨ ਨੇ ਇਨ੍ਹਾਂ ਵਿਚੋਂ ਬਹੁਤੇ ਖਾਨਾਂ ਦੇ ਘਰਾਂ ਦੇ ਵਿਚ
ਲੜਕੀ ਲੜਕਨ ਕੇਰ ਨਿਕਾਏ,
ਇਨ੍ਹਾਂ ਦੇ ਲੜਕੀਆਂ ਦੇ ਲੜਕਿਆਂ ਦੇ ਘਰਾਂ ਵਿਚ ਨਿਕਾਹ ਹੋਣੇ ਨੇ। ਮੁਸਲਮਾਨ ਨਿਕਾਹ ਕਰਦੇ ਨੇ, ਕਹਿੰਦੇ ਜੀ ਹੁਣੇ ਹੁਣੇ ਖਬਰ ਆਈ ਹੈ ਸਾਡੇ ਘਰੋਂ, ਬੜੀ ਤਗੀਦ ਕਰਕੇ ਭੇਜਿਆ ਗਿਆ ਕਿ ਸਾਡੇ ਘਰਾਂ ਦੇ ਵਿਚ ਬਹੁਤੇ ਖਾਨਾਂ ਦੇ ਲੜਕੇ ਲੜਕੀਆਂ ਜਵਾਨ ਹੋ ਗਏ ਨੇ ਤੇ ਉਨ੍ਹਾਂ ਦੇ ਵਿਆਹਾਂ ਦੇ ਜਿਹੜੇ ਸਮੇਂ ਨੇ ਤਰੀਕਾਂ ਨੇ ਮਿਥੀਆਂ ਹੋਈਆਂ ਉਹ ਆ ਗਈਆਂ ਹਨ।
ਬਾਬੂ ਜਲਦ ਨਾ ਬਿਲਮੋ ਕਹਤੇ,
ਔਰ ਸਾਨੂੰ ਇਹ ਤਗੀਦ ਭੇਜੀ ਗਈ ਘਰੋਂ, ਸਾਨੂੰ ਇਹ ਸੁਨੇਹੇ ਭੇਜੇ ਗਏ ਨੇ ਕਿ ਬਿਨਾਂ ਦੇਰੀ ਤੋਂ ਸਾਡੀ ਇਹ ਖਬਰ ਸੁਣਦਿਆਂ ਸਾਰ ਤੁਸੀਂ ਘਰ ਵਾਪਸ ਆ ਜਾਓ ਔਰ ਆਪਣੇ ਬੱਚਿਆਂ ਦੀਆਂ ਆ ਕੇ ਸ਼ਾਦੀਆਂ ਕਰੋ।
ਆਨ ਪਰਿਓ ਅਬ ਕਾਰਜ ਗੈਸੇ,
ਮਹਾਰਾਜ ਹੁਣ ਸਾਨੂੰ ਇਹ ਕੰਮ ਆਣ ਪਿਆ। ਭੀਖਣ ਖਾਂ ਬੋਲ ਰਿਹਾ, ਗੁਰੂ ਸਾਹਿਬ ਨੂੰ ਕਹਿ ਰਿਹਾ, ਮਹਾਰਾਜ ਹੁਣ ਸਾਨੂੰ ਇਸ ਤਰ੍ਹਾਂ ਦਾ ਕੰਮ ਆਣ ਬਣਿਆ ਹੈ।
ਰੁਖਸਤ ਕੀ ਆਇਤ ਕੋ ਦੀਜੈ,
ਮਹਾਰਾਜ ਹੁਣ ਸਾਨੂੰ ਰੁਖਸਤ ਦੀ ਆਗਿਆ ਬਖਸ਼ੋ ਕਿ ਸਾਨੂੰ ਛੁੱਟੀ ਬਖਸ਼ੋ ਤਾਂ ਜੋ ਅਸੀਂ ਆਪਣੇ ਨਗਰ ਜਾ ਸਕੀਏ।
ਗਏ ਬਿਨਾ ਸਰ ਹੈ ਨਾ ਲਿਖੀ ਜੈ,
ਮਹਾਰਾਜ ਸਾਡੇ ਗਏ ਬਿਨਾ ਸਰਨਾ ਨਹੀਂ ਹੈ, ਅਸੀਂ ਜਾਣਾ ਤਾਂ ਜਾ ਕੇ ਉਹ ਸਾਰੇ ਨਿਕਾਹ ਜਿਹੜੇ ਹੋਣੇ ਨੇ ਸਾਡੇ ਬੱਚਿਆਂ ਦੇ ਲੜਕੇ ਲੜਕੀਆਂ ਦੇ ਉਹ ਤਾਂ ਹੋਣਗੇ ਜੇ ਅਸੀਂ ਜਾਵਾਂਗੇ।
ਕਿਤਕ ਪਠਾਨਨ ਕੇ ਘਰ ਵਿਆਹ,
ਮਹਾਰਾਜ ਸਾਡੇ ਵਿਚੋਂ ਕਈਆਂ ਪਠਾਣਾ ਦੇ ਘਰਾਂ ਦੇ ਵਿਚ ਵਿਆਹ ਹਨ।
ਕੀ ਰਹਿ ਤੇ ਪਿਛਾੜੀ ਨਾਏ,
ਹੁਣ ਸਾਰਿਆਂ ਨੂੰ ਸਾਨੂੰ ਜਾਣਾ ਪੈਣਾ ਕਿਉਂਕਿ ਅਸੀਂ ਜੇ ਅੱਧੇ ਜਾਣੇ ਆ ਤੇ ਅੱਧੇ ਇੱਥੇ ਰਹਿੰਦੇ ਨੇ ਉਹ ਕਹਿੰਦੇ ਅਸੀਂ ਵੀ ਜਾਣਾ, ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਜਾਣਾ ਪਵੇਗਾ।
ਚਾਹਤ ਹੈ ਹਿਸਾਬ ਕਰਵਾਇਓ,
ਮਹਾਰਾਜ ਜੀ ਅਸੀਂ ਆਪਣਾ ਹਿਸਾਬ ਕਰਵਾਉਣਾ ਚਾਹੁੰਦੇ ਕਿ ਅੱਜ ਦੇ ਦਿਨ ਤੱਕ ਸਾਡੀ ਜਿੰਨੀ ਤਨਖਾਹ
ਮਵਾਏ ਗੁਰੂ। ਚਾਹਤ ਹੈ ਹਿਸਾਬ ਕਰਵਾਇਓ, ਨਿਜ ਕੁਟੰਬ ਕਾਰਜ ਬਣੇ ਆਇਓ।
ਮਹਾਰਾਜ ਜੀ ਅਸੀਂ ਆਪਣਾ ਹਿਸਾਬ ਕਰਵਾਉਣਾ ਚਾਹੁੰਦੇ ਹਾਂ ਕਿਉਂਕਿ ਸਾਡੇ ਪਰਿਵਾਰਾਂ ਦਾ ਇਹ ਕੰਮ ਆਣ ਬਣਿਆ, ਘਰੇਲੂ ਕੰਮ ਆਣ ਬਣਿਆ, ਬਾਹਰ ਦਾ ਕੋਈ ਕੰਮ ਹੁੰਦਾ ਅਸੀਂ ਛੱਡ ਦਿੰਦੇ ਪਰ ਸਾਡਾ ਇਹ ਘਰ ਦਾ ਕੰਮ ਹੈ, ਇਹ ਸਾਨੂੰ ਜਾ ਕੇ ਹੀ ਕਰਨਾ ਪੈਣਾ।
ਆ ਮੈਂ ਬੋਲ ਲਿਖਾਂ ਮੈਂ ਚੇਰੇ,
ਮਹਾਰਾਜ ਜੀ ਅਸੀਂ ਫੇਰ ਆ ਜਾਵਾਂਗੇ ਦੁਬਾਰਾ ਤੇ ਦੁਬਾਰਾ ਆ ਕੇ ਫਿਰ ਆਪਣੇ ਚਿਹਰੇ ਲਿਖਾ ਕੇ ਦੁਬਾਰਾ ਭਰਤੀ ਹੋਵਾਂਗੇ।
ਤਿਆਰ ਅਬ ਆਯੁਧ ਪੈਰੇ,
ਅਸੀਂ ਤਿਆਰ ਹਾਂ, ਸਾਰਿਆਂ ਨੇ ਆਪਣੇ ਆਪਣੇ ਸ਼ਸਤਰ ਧਾਰਨ ਕਰ ਲਏ ਨੇ, ਘੋੜਿਆਂ ਤੇ ਅਸੀਂ ਕਾਠੀਆਂ ਪਾ ਕੇ ਆਏ ਹਾਂ ਸਿਰਫ ਤੁਹਾਡੇ ਕੋਲੋਂ ਛੁੱਟੀ ਲੈਣ ਲਈ ਔਰ ਆਪਣਾ ਹਿਸਾਬ ਕਰਵਾਉਣ ਲਈ ਆਏ ਹਾਂ।
ਸ਼੍ਰੀ ਪ੍ਰਭ ਗਤੇ ਅੰਤਰ ਕੀ ਜਾਣੇ,
ਸਤਿਗੁਰਾਂ ਕੋਲੋਂ ਭਲਾ ਕਿਹੜਾ ਕੁਝ ਲੁਕਿਆ ਸੀ, ਸਤਿਗੁਰੂ ਜੀ ਨੇ ਇਹਨਾਂ ਦੇ ਅੰਦਰ ਦੀ ਗਤ ਜਾਣ ਲਈ, ਇਹਨਾਂ ਦੇ ਅੰਦਰ ਦੀ ਹਾਲਤ ਜਾਣ ਲਈ,
ਧੀਰਜ ਦੇਤ ਬਖਾਨੀ,
ਇਹਨਾਂ ਨੂੰ ਧੀਰਜ ਦੇਣ ਵਾਸਤੇ ਮਹਾਰਾਜ ਜੀ ਨੇ ਪੂਰਾ ਪਹਿਲਾਂ ਇਹਨਾਂ ਨੂੰ ਪਰਖਿਆ ਤੇ ਇਹਨਾਂ ਨੂੰ ਧੀਰਜ ਦੇਣ ਵਾਸਤੇ ਮਹਾਰਾਜ ਜੀ ਬੋਲੇ,
ਪਾਉ ਪਠਾਨ ਤੁਮ ਸੁਨੇ ਬਹਾਦਰ, ਦੇ ਕਰ ਧਰਮ ਰਕੇ ਟਿਗ ਸਾਦਰ।
ਮਹਾਰਾਜ ਜੀ ਕਹਿੰਦੇ, ਹੇ ਪਠਾਨੋ ਸੁਣਿਆ ਕਿ ਤੁਸੀਂ ਬੜੇ ਬਹਾਦਰ ਹੋ, ਬੜੇ ਯੋਧੇ ਹੋ ਤੇ ਇਸੇ ਕਰਕੇ ਅਸੀਂ ਤੁਹਾਨੂੰ ਤਨਖਾਹਾਂ ਤੇ ਆਪਣੇ ਕੋਲ ਰੱਖਿਆ ਸੀ, ਤੁਹਾਡੇ ਮੂੰਹ ਮੰਗੀ ਮਾਇਆ ਤੁਹਾਨੂੰ ਦੇ ਕੇ ਬੜੇ ਸਤਿਕਾਰ ਨਾਲ ਤੁਹਾਨੂੰ ਅਸੀਂ ਆਪਣੇ ਕੋਲ ਰੱਖਿਆ ਸੀ।
ਸ਼ਤਰੁਨ ਸੰਗ ਜੰਗ ਕੇ ਪਰੇ ਆਵੇਂ ਕਾਮ ਇਹੀ ਮਨ ਧਰੇ।
ਜਦੋਂ ਅਸੀਂ ਤੁਹਾਨੂੰ ਆਪਣੇ ਕੋਲ ਭਰਤੀ ਕੀਤਾ ਸੀ ਤੇ ਸੋਚ ਕੇ ਭਰਤੀ ਕੀਤਾ ਸੀ ਕਿ ਜਦੋਂ ਸਾਡੇ ਦੁਸ਼ਮਣ ਨਾਲ ਸਾਡਾ ਜੰਗ ਹੋਵੇਗਾ ਤੇ ਉਦੋਂ ਇਹ ਪਠਾਨ ਸਾਡੇ ਕੰਮ ਆਉਣਗੇ, ਸਾਡੇ ਨਾਲ ਅੱਗੇ ਹੋ ਕੇ ਦੁਸ਼ਮਣ ਨਾਲ ਲੜਨਗੇ, ਤਾਂ ਅਸੀਂ ਤੁਹਾਨੂੰ ਆਪਣੇ ਕੋਲ ਭਰਤੀ ਕੀਤਾ ਸੀ।
ਕੌਣ ਸਮਾਂ ਅਬ ਰੁਖਸਤ ਲੈਣ,
ਹੁਣ ਕਿਹੜਾ ਸਮਾਂ ਤੁਹਾਨੂੰ ਛੁੱਟੀ ਲੈਣ ਦਾ? ਪਹਿਲਾਂ ਤੁਸੀਂ ਜਾ ਸਕਦੇ ਸੀ ਜੇ ਜਾਣਾ ਸੀ, ਹੁਣ ਤਾਂ ਉਧਰੋਂ ਫਤਿਹ ਸ਼ਾਹ ਚੜ ਕੇ ਆ ਰਿਹਾ ਫੌਜ ਲੈ ਕੇ, ਤੁਸੀਂ ਛੁੱਟੀਆਂ ਮੰਗ ਰਹੇ ਹੋ, ਆਹ ਕਿਹੜਾ ਸਮਾਂ ਹੈ ਹੁਣ ਤੁਹਾਡਾ ਰੁਖਸਤ ਲੈਣ ਦਾ?
ਸਵਾਮੀ ਕਾਜ ਪਰਿਓ ਰਨ ਹੈ,
ਹੁਣ ਤੱਕ ਤੁਸੀਂ ਸਾਡੇ ਕੋਲੋਂ ਤਨਖਾਹਾਂ ਲਈਆਂ ਨੇ, ਅੱਜ ਤੁਹਾਡੇ ਸਵਾਮੀ ਦਾ ਕੰਮ ਸੀ, ਤੁਹਾਡੇ ਮਾਲਕ ਦਾ ਕੰਮ ਆਣ ਬਣਿਆ ਤੇ ਤੁਸੀਂ ਹੁਣ ਛੁੱਟੀ ਲੈਣਾ ਚਾਹੁੰਦੇ ਹੋ।
ਅਬ ਹੋਏ ਕਾਤਰ ਕਰੋ ਫਰੇਬ,
ਹੁਣ ਕਾਇਰ ਬਣ ਕੇ ਗੀਦੀ ਬਣ ਕੇ ਫਰੇਬ ਕਰ ਰਹੇ ਹੋ, ਸਾਡੇ ਨਾਲ ਕਪਟ ਕਰ ਰਹੇ ਹੋ।
ਰਿਪ ਤੇ ਡਰੋ ਨਾ ਪਾਵੋ ਜੇਬ,
ਮਹਾਰਾਜ ਜੀ ਕਹਿੰਦੇ ਦੁਸ਼ਮਣਾਂ ਤੋਂ ਡਰਨ ਦੀ ਲੋੜ ਨਹੀਂ ਤੁਹਾਨੂੰ, ਜੇ ਉਹਨਾਂ ਕੋਲੋਂ ਡਰ ਕੇ ਦੌੜਨ ਲੱਗੇ ਹੋ ਨਾ ਪਹਾੜੀਆਂ ਕੋਲੋਂ ਤੇ ਡਰਨ ਦੀ ਲੋੜ ਨਹੀਂ, ਕਿਉਂਕਿ ਜਿੱਤ ਤੁਹਾਨੂੰ ਪ੍ਰਾਪਤ ਹੋਵੇਗੀ, ਜਿੱਤ ਸਾਨੂੰ ਪ੍ਰਾਪਤ ਹੋਵੇਗੀ।
ਲੜਨ ਹੇਤ ਦਲ ਰਨ ਚੜ ਆਏ, ਗਉ ਸ਼ਸਤਰ ਹੁਜੈ ਸਮ ਆਏ।
ਲੜਨ ਵਾਸਤੇ ਦੁਸ਼ਮਣ ਚੜ ਕੇ ਆ ਗਿਆ ਤੇ ਹੁਣ ਤੁਹਾਨੂੰ ਚਾਹੀਦਾ ਆਪਣੇ ਸ਼ਸਤਰ ਹਥਿਆਰ ਸੰਭਾਲ ਕੇ ਉਹਨਾਂ ਦੇ ਸਾਹਮਣੇ ਖਲੋ ਕੇ ਲੜਨਾ।
ਹੱਥ ਹਥਿਆਰ ਪਾਵੋ ਵਿਜੈ,
ਮਾਰ ਕੇ ਹਥਿਆਰ ਉਸ ਜੰਗ ਦੇ ਵਿੱਚ ਤੁਸੀਂ ਵਿਜੈ ਪ੍ਰਾਪਤ ਕਰੋ, ਜਿੱਤ ਪ੍ਰਾਪਤ ਕਰੋ।
ਬਹੁਰਨ ਕੇਤ ਗਮਨ ਕੋ ਕੀਜੈ,
ਫਿਰ ਤੁਸੀਂ ਆਪਣਿਆਂ ਘਰਾਂ ਨੂੰ ਵਾਪਸ ਭਾਵੇਂ ਚਲੇ ਜਾਣਾ।
ਜੰਗ ਖੇਤ ਕੋ ਅਬੈ ਨਿਕਾਹੋ,
ਹੁਣ ਜੰਗ ਦਾ, ਹੁਣ ਤੁਸੀਂ ਘਰਾਂ ਦੇ ਵਿਆਹਾਂ ਦੀ ਗੱਲ ਕਰ ਰਹੇ ਹੋ, ਮਹਾਰਾਜ ਜੀ ਕਹਿੰਦੇ ਹੁਣ ਤਾਂ ਜੰਗ ਦੇ ਮੈਦਾਨ ਦਾ ਨਿਕਾਹ ਹੈ, ਸੂਰਮੇ ਵਾਸਤੇ ਤਾਂ ਇਹ ਬੜਾ ਵੱਡਾ ਨਿਕਾਹ ਹੁੰਦਾ, ਜੰਗ ਦੇ ਮੈਦਾਨ ਦੇ ਨਾਲ ਹੁਣ ਤਾਂ ਬੜਾ ਵੱਡਾ ਨਿਕਾਹ ਹੈ।
ਪ੍ਰਥਮ ਕਰੋ ਤਰਕੈ ਉਤਸ਼ਾਓ,
ਪਹਿਲਾਂ ਇਹ ਨਿਕਾਹ ਕਰ ਲੋ ਜੰਗ ਦੇ ਮੈਦਾਨ ਦਾ, ਫਿਰ ਘਰਾਂ ਜਾ ਕੇ ਆਪਣੇ ਲੜਕੇ ਲੜਕੀਆਂ ਦੇ ਨਿਕਾਹ ਕਰ ਲੈਣਾ।
ਬਹੁਰ ਨਿਕਾਹ ਸਦਨ ਕੋ ਕਰੋ,
ਪਹਿਲਾਂ ਇਹ ਜੰਗ ਲੜੋ, ਇਹ ਜਿਹਦੇ ਵਾਸਤੇ ਤੁਹਾਨੂੰ ਭਰਤੀ ਕੀਤਾ ਗਿਆ ਸੀ, ਮੁੜ ਕੇ ਜਾ ਕੇ ਆਪਣੇ ਘਰਾਂ ਦੇ ਕੰਮ ਕਰ ਲੋ, ਨਿਕਾਹ ਕਰ ਲਵੋ।
ਆਪਣ ਬੰਸ ਕੀ ਲੱਜਾ ਧਰੀਐ,
ਪਠਾਨ ਹੋ ਤੁਸੀਂ, ਤੁਹਾਡੇ ਪਿਓ ਦਾਦੇ ਵੀ ਸੂਰਮੇ ਸਨ ਤੇ ਆਪਣੀ ਬੰਸ ਦੀ ਲਾਜ ਰੱਖੋ, ਤੁਹਾਡੀ ਜਿਹੜੀ ਕੁੱਲ ਹੈ ਉਹਦੀ ਲਾਜ ਰੱਖੋ।
ਪੁਨ ਰੁਖਸਤ ਕੋ ਕਰੈ ਬਨਾਏ, ਬ੍ਰਿੰਦ ਦਰਬ ਕੋ ਤੁਮੈ ਦਿਵਾਏ।
ਮੇਰੀ ਜੰਗ ਲੜ ਲੋ, ਮੁੜ ਕੇ ਤੁਹਾਨੂੰ ਰੁਖਸਤ ਕਰ ਦਿਆਂਗੇ, ਛੁੱਟੀਆਂ ਦੇ ਦਿਆਂਗੇ, ਕੱਲੀਆਂ ਛੁੱਟੀਆਂ ਨਹੀਂ ਦਿਆਂਗੇ, ਖੁੱਲੇ ਇਨਾਮ ਦੇ ਕੇ ਮਾਇਆ ਦੇ ਕੇ ਤੁਹਾਨੂੰ ਭੇਜਾਂਗੇ।
ਜੇ ਰਿਪ ਰਿਪ ਦਲ ਅਦਕ ਵਿਚਾਰੋ,
ਤੇ ਜੇ ਤੁਸੀਂ ਲੜਨ ਵਾਸਤੇ ਡਰ ਰਹੇ ਹੋ ਇਹ ਵੇਖ ਕੇ ਕਿ ਦੁਸ਼ਮਣਾਂ ਦਾ ਦਲ ਪਹਾੜੀ ਰਾਜਿਆਂ ਦਾ ਦਲ ਬਹੁਤ ਜ਼ਿਆਦਾ ਹੈ,
ਭਾਜੇ ਚੋ ਮਹਾ ਪੈ ਤਾਰੇ,
ਤਾਂ ਤੁਸੀਂ ਡਰ ਧਾਰਨ ਕਰਕੇ ਭੱਜਣਾ ਚਾਹੁੰਦੇ ਹੋ, ਨੱਠਣਾ ਚਾਹੁੰਦੇ ਹੋ।
ਤੂੰ ਨਿਸ਼ਚੈ ਕੀਜੈ ਵਿਸ਼ਵਾਸ,
ਸਾਡੀ ਇਸ ਗੱਲ ਦਾ ਨਿਸ਼ਚੇ ਕਰਕੇ ਆਪਣੇ ਮਨ ਚ ਵਿਸ਼ਵਾਸ ਕਰ ਲੋ।
ਲੈ ਅਮ ਫਤਿਹ ਰਿਪਨ ਕੋ ਨਾਸ਼,
ਇਸ ਜੰਗ ਦੇ ਮੈਦਾਨ ਵਿੱਚ ਫਤਿਹ ਅਸੀਂ ਪ੍ਰਾਪਤ ਕਰਾਂਗੇ, ਇਸ ਗੱਲ ਦਾ ਨਿਸ਼ਚੇ ਕਰਕੇ ਆਪਣੇ ਮਨ ਚ ਭਰੋਸਾ ਕਰ ਲੋ। ਜੇ ਡਰ ਕੇ ਦੌੜਨ ਲੱਗੇ ਹੋ ਨਾ ਰਾਜਿਆਂ ਕੋਲੋਂ ਤੇ ਡਰ ਛੱਡ ਦਿਓ, ਕਿਉਂਕਿ ਇਸ ਰਣ ਭੂਮੀ ਵਿੱਚ ਫਤਿਹ ਅਸੀਂ ਪ੍ਰਾਪਤ ਕਰਾਂਗੇ।
ਸੁਪੱਟ ਲੱਛ ਅਪਰਨ ਕੇ ਆਏ, ਗੁਰ ਕਰਕੇ ਹਜ਼ਾਰ ਸਮਾਏ।
ਕਲਗੀਧਰ ਜੀ ਕਹਿੰਦੇ ਉਹ ਪਠਾਨੋ ਸੁਣੋ, ਜੇ ਦੁਸ਼ਮਣਾਂ ਦਾ 1 ਲੱਖ ਸੂਰਮਾ ਚੜ ਕੇ ਆਵੇ ਤੇ ਉਸ 1 ਲੱਖ ਸੂਰਮੇ ਦਾ ਮੁਕਾਬਲਾ ਗੁਰੂ ਘਰ ਦਾ 1000 ਸੂਰਮਾ ਕਰ ਸਕਦਾ ਹੈ। 1000 ਸੂਰਮਾ ਉਸ 1 ਲੱਖ ਨੂੰ ਖਤਮ ਕਰਕੇ, ਵੈਸੇ ਤਾਂ 1-1 ਸਵਾ ਲੱਖ ਨਾਲ ਲੜ ਸਕਦਾ ਹੈ, ਪਰ 1 ਲੱਖ ਸੂਰਮਾ ਦੁਸ਼ਮਣ ਦਾ ਆ ਜਾਏ ਤੇ ਉਹਦੇ ਨਾਲ ਲੜਨ ਵਾਸਤੇ ਗੁਰੂ ਘਰ ਦੇ ਸੂਰਮਿਆਂ ਵਿੱਚੋਂ ਸਿਰਫ 1000 ਸੂਰਮਾ ਹੀ ਕਾਫੀ ਹੈ।
ਤੋ ਨਾ ਵਿਜੈ ਪਾਏ ਕਰ ਜਾਵੇ,
ਫਿਰ ਵੀ ਉਹ ਕਦੇ ਦੁਸ਼ਮਣ ਵਿਜੇ ਪ੍ਰਾਪਤ ਨਹੀਂ ਕਰ ਸਕਦਾ। ਜਿਸ ਗੁਰੂ ਘਰ ਦਾ 1000 ਸੂਰਮਾ ਹੋਵੇ ਤੇ ਦੁਸ਼ਮਣ ਦਾ 1 ਲੱਖ ਹੋਵੇ।
ਜਿਹੜੀ ਆਏ ਉਤਰ ਆਏ ਸੁਜਾਵੇ,
ਜਿਹੜਾ ਚੜ ਕੇ ਆਵੇਗਾ ਉਤਰ ਕੇ ਜਾਏਗਾ, ਲੱਥ ਕੇ ਜਾਵੇਗਾ।
ਸੁਨ ਪਠਾਨ ਜੀ ਰਹਿਣ ਨਾ ਪਾਵੇ, ਖਾਨ ਹਯਾਤ ਨਿਜਾਬਤ ਗਾਵੇ।
ਉਸ ਵੇਲੇ ਭੀਖਣ ਖਾਂ, ਹਯਾਤ ਖਾਂ ਤੇ ਨਜਾਬਤ ਖਾਂ, ਇਹ 3 ਪਠਾਨ ਸੀ। ਚੌਥਾ ਕਾਲੇ ਖਾਂ ਸੀ, ਉਹਨੇ ਨੀ ਗਦਾਰੀ ਕੀਤੀ, ਇਹ 3 ਹੀ ਆਏ ਸਨ। ਤੇ ਜਦੋਂ ਮਹਾਰਾਜ ਜੀ ਨੇ ਕਿਹਾ ਕਿ ਰਹੋ ਤੇ ਸੁਣ ਕੇ ਅੱਗੋਂ ਫਿਰ ਬਹਾਨਾ ਕਰਕੇ ਇਹਨਾਂ ਨੂੰ ਗੁਰੂ ਸਾਹਿਬ ਦੀ ਗੱਲ ਨਹੀਂ ਭਾਈ, ਨਜਾਬਤ ਖਾਂ ਤੇ ਹਯਾਤ ਖਾਂ ਬੋਲੇ,
ਆਪ ਗੁਰੂ ਜੀ ਨੀਕੀ ਕਹੋ।
ਕਹਿਣ ਲੱਗੇ, ਗੁਰੂ ਜੀ ਤੁਸੀਂ ਭਾਵੇਂ ਚੰਗੀ ਗੱਲ ਕਹਿ ਰਹੇ ਹੋ,
ਤੋ ਸੰਬੰਧ ਜਗਤ ਕੇ ਲਓ,
ਪਰ ਮਹਾਰਾਜ ਜਗਤ ਦੇ ਜਿਹੜੇ ਸੰਬੰਧ ਨੇ, ਦੁਨੀਆਦਾਰੀ ਦੀਆਂ ਜਿਹੜੀਆਂ ਰੀਤੀਆਂ ਬਣੀਆਂ ਹੋਈਆਂ ਨੇ,
ਸ਼ਾਦੀ ਗਮੀ ਪਰੇ ਜਬ ਆਏ,
ਜਦੋਂ ਸ਼ਾਦੀ ਹੁੰਦੀ ਹੈ ਜਾਂ ਕੋਈ ਗਮੀ ਦਾ ਮਾਹੌਲ ਬਣਦਾ ਹੈ,
ਘਰ ਮਿਲੇ ਨਹੀਂ ਤਬ ਜਾਏ,
ਉਦੋਂ ਜਾ ਕੇ ਨਾ ਮਿਲਾਂਗੇ, ਖੁਸ਼ੀ ਗਮੀ ਵਿੱਚ ਜਾ ਕੇ ਨਾ ਮਿਲਾਂਗੇ।
ਲਗੀਆਂ ਮੈਂ ਮੁੱਖ ਕਾਰਕ ਲਾਗੇ,
ਫਿਰ ਆਪਣੇ ਰਿਸ਼ਤੇਦਾਰਾਂ ਵਿੱਚ ਮੂੰਹ ਤੇ ਕਾਲਖ ਲੱਗਦੀ, ਉਹ ਕਹਿੰਦੇ ਵੀ ਸਾਡੀ ਖੁਸ਼ੀ ਵਿੱਚ ਵੀ ਨਹੀਂ ਆਇਆ, ਸਾਡੀ ਗਮੀ ਵਿੱਚ ਵੀ ਨਹੀਂ। ਉਦਾਂ ਭਾਵੇਂ ਬੰਦਾ ਨਾ ਜਾਵੇ, ਪਰ ਜੇ ਵਿਆਹ ਵਿੱਚ ਜਾਂ ਗਮੀ ਵਿੱਚ ਨਾ ਪਹੁੰਚੇ ਤੇ ਮੂੰਹ ਦੇ ਉੱਤੇ ਰਿਸ਼ਤੇਦਾਰਾਂ ਵੱਲੋਂ ਕਾਲਖ ਲੱਗਦੀ ਹੈ,
ਜਿਸ ਤੇ ਬਣੇ ਨਹੀਂ ਕਿਮ ਭਾਗੇ,
ਇਸ ਕਰਕੇ ਅਸੀਂ ਇਸ ਗੱਲ ਤੋਂ ਭੱਜ ਨਹੀਂ ਸਕਦੇ।
ਲੜਕੀ ਲੜਕਨ ਕੋ ਜਿਨ ਮਾਏ, ਕਰਨ ਸੰਬੰਧ ਸਦਾ ਚਿਤ ਚਾਏ।
ਮਹਾਰਾਜ ਸਾਡੇ ਵਿੱਚੋਂ ਬਹੁਤ ਸਾਰੇ ਪਠਾਣਾ ਦੇ ਲੜਕੀਆਂ ਲੜਕੇ ਨੇ, ਅਸੀਂ ਉਹਨਾਂ ਦੇ ਨਿਕਾਹ ਕਰਨਾ ਚਾਹੁੰਦੇ ਹਾਂ।
1-2 ਨਹੀਂ ਨਿਕਾਹ ਮਾਰੇ,
ਮਹਾਰਾਜ 1-2 ਨਿਕਾਹ ਹੁੰਦੇ ਤੇ ਛੱਡ ਵੀ ਦਿੰਦੇ, ਹੁਣ ਸਾਡੇ ਤਕਰੀਬਨ ਸਾਰੇ ਪਠਾਣਾ ਦੇ ਬੱਚਿਆਂ ਦੇ ਨਿਕਾਹ ਹਨ।
ਪਿੰਡ ਕਰਨ ਕੋ ਸਭ ਮਨ ਧਾਰੇ,
ਹੁਣ ਅਸੀਂ ਬਹੁਤੇ ਜਣੇ ਰਲ ਕੇ ਉਹ ਨਿਕਾਹ ਕਰਨਾ ਚਾਹੁੰਦੇ ਹਾਂ।
ਅੱਜ ਚਲੇ ਤੋਂ ਪਹੁੰਚੇ ਜਾਏ,
ਅੱਜ ਜੇ ਅਸੀਂ ਚੱਲਾਂਗੇ ਤਾਂ ਅਸੀਂ ਕੁਝ ਦਿਨਾਂ ਤੱਕ ਆਪਣੇ ਨਗਰ ਵਿਆਹ ਦੇ ਸਮੇਂ ਤੱਕ ਪਹੁੰਚਾਂਗੇ,
ਨਹੀਂ ਤਾਂ ਸ਼ਾਦੀ ਤੇ ਰਹਿ ਜਾਏ।
ਨਹੀਂ ਤਾਂ ਮਹਾਰਾਜ ਜੀ ਸਾਡੀਆਂ ਬੱਚਿਆਂ ਦੀਆਂ ਸ਼ਾਦੀਆਂ ਨਿਕਾਹ ਹੋ ਜਾਣਗੇ, ਅਸੀਂ ਇੱਥੇ ਬੈਠੇ ਰਹਿ ਜਾਵਾਂਗੇ।
ਨਗਰੀ ਬਹਿ ਮੈਂ ਰਹਿ ਕਲੰਕ,
ਸਾਰੀ ਉਮਰ ਸਾਡੇ ਮੱਥੇ ਤੇ ਕਲੰਕ ਰਹੇਗਾ ਕਿ ਜਦੋਂ ਇਹਨਾਂ ਦੇ ਬੱਚਿਆਂ ਦੇ ਵਿਆਹ ਸਨ, ਨਿਕਾਹ ਸਨ ਤੇ ਆਏ ਨਹੀਂ, ਇਹ ਕਲੰਕ ਸਾਡੇ ਮੱਥੇ ਤੇ ਰਹੇਗਾ।
ਤੈ ਕਿਮ ਤਿਆਗੇ ਬਣੇ ਨਿਸ਼ੰਕ,
ਅਸੀਂ ਹੁਣ ਉਹ ਸਾਰੇ ਵਿਆਹ ਕਿਵੇਂ ਛੱਡੀਏ ਮਹਾਰਾਜ ਜੀ।
ਧਨੀ ਗ੍ਰਾਮ ਮਾਲਕ ਜੇ ਖਾਨ,
ਜਿਹੜੇ ਸਾਡੇ ਧਨੀ ਨੇ, ਗ੍ਰਾਮ ਦੇ ਵਿੱਚ ਹੋਰ ਪਠਾਨ ਹਨ,
ਇਨਕੇ ਸੰਗ ਸੰਬੰਧ ਮਾਨ,
ਉਹਨਾਂ ਨਾਲ ਸਾਡੇ ਸੰਬੰਧ ਨੇ, ਰਿਸ਼ਤੇਦਾਰੀਆਂ ਜੁੜਨੀਆਂ ਹਨ,
ਐਸੇ ਸਮੇਂ ਜੇ ਮਿਲੇ ਨਾ,
ਇਹੋ ਜੇ ਸਮੇਂ ਵਿੱਚ ਜਾ ਕੇ ਅਸੀਂ ਜੇ ਉਹਨਾਂ ਨਾਲ ਨਾ ਮਿਲੇ,
ਪੁਨ ਕਿਮ ਪਰਮਿਸ਼ਨ ਦੇ ਨਿਜ ਮਾਏ,
ਫਿਰ ਉਹ ਸਾਨੂੰ ਆਪਣੇ ਵਿੱਚ ਕਿਵੇਂ ਪ੍ਰਵੇਸ਼ ਕਰਨ ਦੇਣਗੇ।
ਯਾਂ ਤੇ ਕਟਨ ਪਰੀ ਅਬ ਆਏ, ਜਿਸ ਤੇ 1 ਨਿਤ ਬਸਿਓ ਨਾ ਜਾਏ।
ਇਸ ਕਰਕੇ ਹੁਣ ਸਾਡੇ ਲਈ ਤਾਂ ਬੜੀ ਕਠਿਨ ਆਣ ਬਣੀ ਹੈ, ਜਿਸ ਕਰਕੇ ਹੁਣ ਅਸੀਂ 1 ਰਾਤ ਵੀ ਤੁਹਾਡੇ ਕੋਲ ਨਹੀਂ ਰਹਿ ਸਕਦੇ।
ਕਿਰਪਾ ਕਰੋ ਰੁਖਸਦੀ ਦੀਜੈ,
ਕਿਰਪਾ ਕਰੋ ਮਹਾਰਾਜ ਜੀ, ਹੁਣ ਤਾਂ ਸਾਨੂੰ ਰੁਖਸਦੀ ਕਰ ਦਿਓ।
ਕਿਉਂ ਕਹਿਬੋ ਨਹੀਂ ਲਖੀ ਜੈ,
ਅਸੀਂ ਕੁਝ ਨਹੀਂ ਕਹਿ ਸਕਦੇ, ਕੁਝ ਨਹੀਂ ਦੱਸ ਸਕਦੇ।
ਸੁਣ ਕਰ ਸ਼੍ਰੀ ਸਤ ਗੁਰੂ ਹਠੀਲਾ, ਜਾਣਿਓ ਕਰੈ ਪਲਾਵ ਨੀਲਾ।
ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਮਝ ਗਏ ਕਿ ਹੁਣ ਇਹ ਪਠਾਨ ਜਾਣਾ ਚਾਹੁੰਦੇ ਨੇ, ਪਰ ਇਹਨਾਂ ਨੂੰ ਜਾਂਦਿਆਂ ਜਾਂਦਿਆਂ ਨੂੰ ਪੂਰਾ ਬੇਸ਼ਰਮ ਕਰਕੇ ਭੇਜਣਾ, ਸ਼ਰਮਸਾਰ ਕਰਕੇ ਭੇਜਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸੇ ਢੰਗ ਨਾਲ ਇਹਨਾਂ ਨਾਲ ਪੇਸ਼ ਆ ਰਹੇ ਨੇ।
ਬਹੁ ਰਾਜਨ ਕੋ ਦਲ ਬਲ ਜਾਨਾ,
ਮਹਾਰਾਜ ਜੀ ਸਮਝ ਗਏ ਕਿ ਪਠਾਣਾ ਨੇ ਆਪਣੇ ਮਨ ਚ ਗਦਾਰੀ ਧਾਰਨ ਕਰ ਲਈ, ਬੇਈਮਾਨ ਹੋ ਗਏ ਨੇ। ਇਹਨਾਂ ਨੇ ਵੇਖ ਲਿਆ ਕਿ ਜਿਹੜੇ ਉਧਰ ਰਾਜੇ ਨੇ ਬੜਾ ਵੱਡਾ ਦਲ ਲੈ ਕੇ ਆ ਰਹੇ ਨੇ।
ਲੜਬੇ ਕੋ ਧੀਰਜ ਮਨਹਾਨਾ,
ਇਹਨਾਂ ਨੇ ਲੜਨ ਵਾਸਤੇ ਆਪਣਾ ਧੀਰਜ ਛੱਡ ਦਿੱਤਾ ਹੈ।
ਬਿਰਧਾਮਨ ਉਤਸ਼ਾਹ ਦਲੇਰੇ,
ਮਹਾਰਾਜ ਜੀ ਨੇ ਆਪਣੇ ਵੱਲੋਂ ਇਹਨਾਂ ਦਾ ਉਤਸ਼ਾਹ ਵਧਾਉਣ ਵਾਸਤੇ ਇਹਨਾਂ ਦੀ ਦਲੇਰੀ ਵਧਾਉਣ ਵਾਸਤੇ
ਬੋਲੇ ਕਿਰਪਾ ਦ੍ਰਿਸ਼ਟ ਕੋ ਹੇਰੇ।
ਕਿਰਪਾ ਦ੍ਰਿਸ਼ਟੀ ਕਰਦਿਆਂ ਮਹਾਰਾਜ ਨਾ ਪਠਾਣਾ ਵੱਲ ਬੋਲੇ ਕਹਿਣ ਲੱਗੇ,
ਸੁਣੋ ਖਾਲ ਚਿੰਤਾ ਜਿਨ ਕੀ ਜੈ ਸੁਧਰੈ ਕਾਜ ਸਰਬ ਲੱਕ ਲੀਜੈ।
ਮਹਾਰਾਜ ਜੀ ਕਹਿੰਦੇ ਖਾਨ ਜੀ ਚਿੰਤਾ ਕਰਨੀ ਛੱਡ ਦਿਓ, ਮਤਾ ਚਿੰਤਾ ਕਰੋ, ਤੁਹਾਡੇ ਜਿੰਨੇ ਕੰਮ ਨੇ ਸਾਰੇ ਸੁਧਰ ਜਾਣਗੇ, ਸਾਰੇ ਕੰਮ ਤੁਹਾਡੇ ਸਬਰ ਜਾਣਗੇ।
ਪੂਰਬ ਸ਼ਤਰੁ ਕੋ ਲਿਓ ਵਿਜੈ,
ਪਹਿਲਾਂ ਤੁਸੀਂ ਆਪਣੇ ਦੁਸ਼ਮਣ ਤੇ ਫਤਿਹ ਪ੍ਰਾਪਤ ਕਰੋ। ਅੱਜ ਜਿਹੜਾ ਦੁਸ਼ਮਣ ਸਾਡੇ ਤੇ ਚੜ ਕੇ ਆ ਰਿਹਾ ਉਹਦੇ ਤੇ ਪਹਿਲਾਂ ਜਿੱਤ ਪ੍ਰਾਪਤ ਕਰੋ।
ਹੁਣ ਧਨ ਗਨ ਲੈ ਕਾਰਜ ਕੀਜੈ,
ਮੁੜ ਕੇ ਪੈਸੇ ਲੈ ਕੇ ਜਿਹੜਾ ਕੰਮ ਕਰਨਾ ਜਾ ਕੇ ਕਰ ਲੈਣਾ।
ਤਿਆਗੋ ਸ਼ਸਤਰ ਧਰਮ ਕੋ ਨਾਹਿਲ,
ਸ਼ਸਤਰ ਤਿਆਗ ਰਹੇ ਹੋ, ਜੰਗ ਦਾ ਸਮਾਂ ਵੇਖ ਕੇ ਸ਼ਸਤਰ ਤਿਆਗ ਰਹੇ ਹੋ, ਇਹ ਤੁਹਾਡੇ ਵਾਸਤੇ ਚੰਗਾ ਨਹੀਂ ਹੈ।
ਸਨਮੁਖ ਬਣੋ ਕਰੋ ਦਲ ਗਾਹਨ,
ਸਾਹਮਣੇ ਹੋਵੋ। ਹੁਣ ਜੇ ਦੁਸ਼ਮਣ ਆ ਰਿਹਾ ਤੇ ਸਾਹਮਣੇ ਹੋ ਕੇ ਦੁਸ਼ਮਣ ਨਾਲ ਲੜੋ, ਦੁਸ਼ਮਣ ਤੇ ਫਤਿਹ ਪ੍ਰਾਪਤ ਕਰੋ।
ਓਏ ਸਵਾਮੀ ਕੇ ਨਿਮਕ ਹਲਾਲ,
ਅੱਜ ਤੁਹਾਡਾ ਫਰਜ਼ ਹੈ ਕਿ ਤੁਸੀਂ ਆਪਣੇ ਸਵਾਮੀ ਦਾ ਖਾਧਾ ਨਮਕ ਹਲਾਲ ਕਰ ਦਿਓ, ਹਰਾਮ ਨਾ ਕਰੋ।
ਜੁਗ ਲੋਗਨ ਮੈਂ ਆਨੰਦ ਵਿਸਾਲ,
ਦੋਹਾ ਲੋਕਾਂ ਵਿਚ ਤੁਹਾਡਾ ਭਾਰੀ ਸੁਜਸ ਹੋਵੇਗਾ, ਇੱਥੇ ਵੀ ਤੇ ਅੱਗੇ ਵੀ।
ਜੀਵਤ ਰਹਿ ਮਹਾਂ ਜਸ ਪਾਵੈ,
ਜਿਉਂਦੇ ਰਹੋਗੇ ਜਦੋਂ ਤੱਕ ਬੜਾ ਮਹਾਂ ਜਸ ਤੁਹਾਡਾ ਹੋਵੇਗਾ।
ਭੋਗੈ ਦਰਬ ਜਥਾ ਮਨ ਪਾਵੈ,
ਔਰ ਜਿਹੋ ਜਿਹਾ ਧਨ ਚਾਹੋਗੇ ਓਨਾ ਧਨ ਤੁਹਾਨੂੰ ਪ੍ਰਾਪਤ ਹੋਵੇਗਾ।
ਮਰ ਕਰ ਸੁਰਗ ਬਿਕੈ ਸੁਖ ਲੈ,
ਮਰ ਜਾਓਗੇ ਜੰਗ ਭੂਮੀ ਵਿਚ ਤੇ ਮਰ ਕੇ ਤੁਹਾਨੂੰ ਬਹਿਸ਼ਤ ਦੀ ਪ੍ਰਾਪਤੀ ਹੋਵੇਗੀ।
ਜੋ ਰਾਜਨ ਕੋ ਦੁਰਲਭ ਹੈ,
ਜਿਹੜੀ ਵੱਡੇ ਵੱਡੇ ਰਾਜਿਆਂ ਨੂੰ ਵੀ ਦੁਰਲਭ ਹੁੰਦੀ ਆ ਪਰ ਉਹਨਾਂ ਨੂੰ ਸਵਰਗ ਨਹੀਂ ਮਿਲਦਾ।
ਤਜ ਕਾਤੁਰਤਾ ਜੋਧਾ ਬਨੋ,
ਆਪਣੀ ਕਾਇਰਤਾ ਛੱਡੋ, ਗਿੱਧੀ ਪੁਣਾ ਛੱਡੋ ਤੇ ਕਾਇਰਤਾ ਛੱਡ ਕੇ ਯੋਧੇ ਬਣੋ, ਸੂਰਮੇ ਬਣੋ।
ਬੰਸ ਲਾਜ ਰੱਖ ਰਿਪ ਗਨ ਅਨੋ,
ਔਰ ਆਪਣੇ ਬੰਸ ਦੀ ਲਾਜ ਰੱਖ ਕੇ ਦੁਸ਼ਮਣਾਂ ਨੂੰ ਮਾਰੋ।
ਜੋ ਰਨ ਤੇ ਭਾਜੈ ਬੇਮੁਖ ਹੈ,
ਤੇ ਜੇ ਤੁਸੀਂ ਰਣ ਭੂਮੀ ਵਿਚੋਂ ਬੇਮੁਖ ਹੋ ਕੇ ਭੱਜੋਗੇ,
ਜਸ ਨੈ ਲੋਕ ਪਰ ਲੋਕ ਨਾ ਸੁਖ ਹੈ,
ਨਾ ਤੁਹਾਨੂੰ ਇਸ ਲੋਕ ਚ ਜਸ ਮਿਲਣਾ ਤੇ ਨਾ ਹੀ ਅੱਗੇ ਪਰਲੋਕ ਵਿਚ ਸੁਖ ਮਿਲਣਾ ਹੈ।
ਕਾਤੁਰ ਮਾਸ ਗੀਦ ਨੈ ਖਾਵੈ,
ਇਹ ਵੀ ਸੁਣ ਲੋ ਜਿਹੜਾ ਕਾਇਰ ਹੁੰਦਾ ਨਾ, ਕਾਇਰ ਬੰਦਾ ਉਹਦਾ ਮਾਸ ਤੇ ਗਿਰਜਾ ਵੀ ਨਹੀਂ ਖਾਂਦੀਆਂ। ਕਾਇਰ ਤੇ ਗੀਦੀ ਬੰਦੇ ਦਾ ਮਾਸ ਤਾਂ ਗਿਰਜਾ ਤੱਕ ਨਹੀਂ ਖਾਂਦੀਆਂ।
ਕਾਤੁਰ ਮਰ ਕਰ ਨਰਕ ਸਿਧਾਵੈ,
ਜਿਹੜਾ ਕਾਇਰ ਆਦਮੀ ਰਣ ਭੂਮੀ ਨੂੰ ਛੱਡ ਕੇ ਦੌੜ ਜਾਏ, ਮਹਾਰਾਜ ਜੀ ਕਹਿੰਦੇ ਉਹ ਮਰਨ ਤੋਂ ਬਾਅਦ ਨਰਕਾਂ ਵਿੱਚ ਜਾਂਦਾ ਹੈ।
ਕਾਤੁਰ ਕੋ ਜਗ ਕਰੈ ਤਿਕਾਰਾ,
ਕਾਇਰ ਨੂੰ ਜਗਤ ਵਿੱਚ ਤਰਕਾਰਾਂ ਪੈਂਦੀਆਂ ਨੇ, ਲਾਹਨਤਾਂ ਪਾਈਆਂ ਜਾਂਦੀਆਂ ਨੇ ਕਾਇਰ ਬੰਦਿਆਂ ਉੱਤੇ।
ਗੀਦੀ ਗਾਦਰ ਸਰਸ ਉਚਾਰਾ,
ਕਹਿੰਦੇ ਨੇ ਜਿਹੜਾ ਗਿੱਦੀ ਆ ਕਾਇਰ ਹੈ ਉਹ ਗਿੱਦੜ ਹੈ, ਕਾਇਰ ਨੂੰ ਗਿੱਦੜ ਦੇ ਤੁਲ ਬੁਲਾਉਂਦੇ ਨੇ ਸੰਸਾਰ ਦੇ ਵਿੱਚ।
ਆਪਣੋ ਸੁਣੋ ਜੇ ਲਾਲਚ ਚਾਹਾ, ਹਮ ਕਰ ਦੇ ਅਧਿਕ ਦਰਮਾਹਾ।
ਮਹਾਰਾਜ ਜੀ ਕਹਿੰਦੇ ਜੇ ਤੁਹਾਡੇ ਮਨ ਤੇ ਅੱਜ ਕੋਈ ਲਾਲਚ ਹੈ ਤਾਂ ਉਹ ਵੀ ਦੱਸ ਦਿਓ, ਤੁਹਾਡੀਆਂ ਤਨਖਾਹਾਂ ਤੁਹਾਡੇ ਦਰਮਾਹ ਅਸੀਂ ਵਧਾ ਦਿੰਦੇ ਹਾਂ।
ਜਿਨ ਕੋ ਇੱਕ ਇੱਕ ਦੁਆ ਲੈ ਹੈ,
ਜਿਹਨਾਂ ਨੂੰ ਇੱਕ ਇੱਕ ਰੁਪਈਆ ਦਿੱਤਾ ਜਾਂਦਾ ਰੋਜ ਦਾ, ਉਹਨਾਂ ਨੂੰ ਅਸੀਂ ਦੋ ਦੋ ਰੁਪਈਏ ਦੇਣ ਨੂੰ ਤਿਆਰ ਹਾਂ।
ਪੰਜ ਲੈ ਜੋ ਦਸ ਦਸ ਪੈ,
ਜਿਹੜਾ ਪੰਜ ਪੰਜ ਰੁਪਈਏ ਲੈਂਦਾ ਪਠਾਨ, ਕਿਉਂਕਿ ਜਿਹੜੇ ਸਰਦਾਰ ਸੀ ਉਹਨਾਂ ਨੂੰ ਪੰਜ ਰੁਪਈਏ ਰੋਜ਼ੀਨਾ ਲਾਇਆ ਸੀ, ਮਹਾਰਾਜ ਕਹਿੰਦੇ ਉਹਨਾਂ ਨੂੰ ਦਸ ਦਸ ਰੁਪਈਏ ਦਿਆਂਗੇ ਰੋਜ਼ ਦੇ।
ਅਪਰ ਜੇ ਲਾਲਚ ਧਰੋ ਮਿਸਾਲਾ,
ਫਿਰ ਵੀ ਤੁਹਾਡੇ ਮਨ ਚ ਹੋਰ ਲਾਲਚ ਹੈ ਮਾਇਆ ਦਾ, ਹੋਰ ਰੁਪਈਏ ਚਾਹੁੰਦੇ ਹੋ,
ਤ੍ਰੈ ਗੁਣ ਧਨ ਲੀਜੈ ਇਸ ਕਾਲਾ,
ਅਸੀਂ ਤਿੰਨ ਤਿੰਨ ਗੁਣਾ ਰੁਪਈਆ ਜਿਹੜਾ ਇਹਦੇ ਤੋਂ ਵੀ ਤਿੰਨ ਤਿੰਨ ਗੁਣਾ ਧਨ ਤੁਹਾਨੂੰ ਇਸ ਵੇਲੇ ਦੇਣ ਨੂੰ ਤਿਆਰ ਹਾਂ।
ਇਸ ਪਰ ਵੀ ਠਹਿਰੋ ਜੇ ਨਾ,
ਇਹਦੇ ਉੱਤੇ ਵੀ ਤੁਸੀਂ ਨੀ ਠਹਿਰਦੇ ਯਕੀਨ ਕਰਦੇ।
ਚਾਰ ਚਾਰ ਲੀਜੈ ਨਿਜ ਪਾਹੇ,
ਮਹਾਰਾਜ ਜੀ ਕਹਿੰਦੇ ਚਾਰ ਚਾਰ ਰੁਪਈਏ ਕੱਲੇ ਕੱਲੇ ਸੂਰਮੇ ਨੂੰ, ਔਰ ਤੁਹਾਡੇ ਜਿਹੜੇ ਨੇ ਉਹ 20-20 ਰੁਪਈਏ ਤੁਹਾਡੇ ਕੀਤੇ ਜਾਂਦੇ ਹਨ ਰੋਜ਼
ਦੇ। ਬੀਜੇ ਲੋਭ ਬੜ ਕੀ ਜਾਏ,
ਇਹਦੇ ਤੋਂ ਵੀ ਜਿਆਦਾ ਲੋਭ ਤੁਹਾਡੇ ਮਨ ਵਿਚ ਆਉਂਦਾ ਹੈ।
ਪੰਜ ਪੰਜ ਦਿਨ ਪ੍ਰਤ ਕੋ ਲੀ ਜਾਏ,
ਮਹਾਰਾਜ ਜੀ ਕਹਿੰਦੇ ਰੋਜ਼ ਦਾ ਇੱਕ ਇੱਕ ਸੂਰਮੇ ਨੂੰ 5-5 ਰੁਪਈਏ ਤੇ ਤੁਹਾਨੂੰ 25-25 ਰੁਪਈਏ ਰੋਜ਼ ਦੇ ਉਹ ਦਿੱਤੇ ਜਾਣਗੇ।
ਜਿਨ ਕੇ 5-2500 ਪਾਏ,
ਜਿਨ੍ਹਾਂ ਦੇ 5 ਨੇ ਉਹਨਾਂ ਨੂੰ 25 ਪ੍ਰਾਪਤ ਹੋਣਗੇ।
ਬਨੋ ਵੀਰ ਔਰ ਧੀਰ ਟਿਕਾਏ,
ਯੋਧੇ ਬਣੋ ਤੇ ਧੀਰਜ ਧਾਰਨ ਕਰਕੇ ਲੜੋ, ਅੱਜ ਲੜਨ ਦਾ ਸਮਾਂ ਹੈ।
ਜੁਗ ਲੋਕਨ ਕੋ ਆਨੰਦ ਘਨੋ, ਨੈ ਤਿਆਗੋ ਨੈ ਕਾਤਰ ਬਨੋ।
ਦੋਹਾਂ ਲੋਕਾਂ ਦਾ ਇਹ ਵੱਡਾ ਭਾਰੀ ਆਨੰਦ ਹੈ, ਇਸ ਕਰਕੇ ਇਸ ਆਨੰਦ ਨੂੰ ਨਾ ਤਿਆਗੋ, ਕਾਇਰ ਨਾ ਬਣੋ। ਮਹਾਰਾਜ ਜੀ ਨੇ ਆਪਣੇ ਵੱਲੋਂ ਇਹਨਾਂ ਨੂੰ ਪੂਰਾ ਲਾਲਚ ਵੀ ਦਿੱਤਾ ਹੈ, ਪਰ ਇਹ ਕਾਇਰ ਬਣ ਕੇ ਇਥੋਂ ਦੌੜਨਾ ਚਾਹੁੰਦੇ ਨੇ, ਕਿਉਂਕਿ ਉਧਰੋਂ ਪਹਾੜੀ ਰਾਜਿਆਂ ਨੇ ਇਹਨਾਂ ਨੂੰ ਬੜੇ ਲੋਭ ਦਿੱਤੇ ਹੋਏ ਸੀ। ਉਹਨਾਂ ਕਿਹਾ ਸੀ ਕਿ ਤੁਹਾਨੂੰ ਸਾਰੇ ਪਠਾਣਾਂ ਨੂੰ ਅਸੀਂ ਗੁਰੂ ਘਰ ਦੀ ਲੁੱਟ ਮਾਫ ਕਰਾਂਗੇ। ਇਹਨਾਂ ਆਖਿਆ ਵੀ ਇਹ ਸਾਰਾ ਕੁਝ ਲੁੱਟ ਲਾਂਗੇ ਅਸੀਂ। ਉਹਨਾਂ ਨਾਲ ਰਲ ਕੇ ਪਹਾੜੀ ਰਾਜਿਆਂ ਵੱਲੋਂ ਵੀ ਇਹਨਾਂ ਨੂੰ ਬਹੁਤ ਸਾਰੇ ਲੋਭ ਤੇ ਲਾਲਚ ਦਿੱਤੇ ਗਏ ਸਨ, ਜਿਸ ਕਰਕੇ ਗੱਦਾਰ ਬਣ ਕੇ ਕਾਇਰ ਬਣ ਕੇ ਗੁਰੂ ਸਾਹਿਬ ਤੋਂ ਬੇਮੁਖ ਹੋ ਰਹੇ ਨੇ। ਪਰ ਇੱਕ ਇਹਨਾਂ ਵਿੱਚੋਂ ਇੱਕੋ ਪਠਾਨ ਕਾਲੇ ਖਾਂ ਉਹ ਨਹੀਂ ਗਦਾਰ ਹੋਇਆ, ਬੇਈਮਾਨ ਹੋਇਆ, ਉਹ ਆਪਣੇ ਮਾਨ ਦਾ ਪੱਕਾ ਰਿਹਾ। ਬਾਕੀ ਰਹਿੰਦੀ ਕਥਾ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ।